ਤਨਿਆ ਤੇ ਸੁੱਤਾ ਸੀ ਮੇਰੀ ਕੌਮ ਨੂੰ ਕੰਡਾ ਰੜਕੇ ਨਾ ਮੁੱਖ ਵਾਕ ਕਲਗੀਆਂ ਵਾਲੇ ਦਾ
अमृत दे उसने एक नोखी सांझ बनाई है।
बाटे चो अमृत दे उसने एक नोखी सांझ बनाई है।
देखन नू पांज प्यारे सी ते लगदे भाई भाई है।
देखन नू पांज प्यारे सी पर लगदे पाई पाईए।
मर्यादा पन्या कक्या दी
मर्यादा पन्या कक्या दी
तुसी भुल्यो
जबानी बड़के ना ओता कंडिया ते सुत्ता सी मेरी कौम नु कंडा रड़के ना मुखवाक कलगिया वाले दा
कड़िया बोलानू ते सिर दे नाल नुभाया सी।
मुख चो कड़िया बोलानू ते सिर दे नाल नुभाया सी।
उस मां गुजरी दे हीरे ने सिक्खी दा महल बनाया सी।
उस मां गुजरी दे हीरे ने सिक्खी दा महल बनाया सी।
तैके ने फुल बगीचे दे
फुल बगीचे दे
सुख जान कदे ए चढ़के ना
ओता कंडिया ते सुत्ता सी मेरी कौम नु कंडा रड़के ना मुखवाक कलगिया वाले दा
ਕੌਮ ਦੇ ਕੰਡੇ ਚੁਣ ਚੁਣ ਕੇ ਤੇ ਆਪਣੇ ਹੇਠ ਵਿਛਾਏ ਸੀ।
ਉਸ ਕੌਮ ਦੇ ਕੰਡੇ ਚੁਣ ਚੁਣ ਕੇ ਤੇ ਆਪਣੇ ਹੇਠ ਵਿਛਾਏ ਸੀ।
ਉਹਨੇ ਆਪਣੇ ਦੀਪ ਬੁਝਾ ਕੇ ਤੇ ਘਰ ਘਰ ਵਿੱਚ ਦੀਪ ਜਗਾਏ ਸੀ।
ਉਹਨੇ ਆਪਣੇ ਦੀਪ ਬੁਝਾ ਕੇ ਤੇ ਘਰ ਘਰ ਵਿੱਚ ਦੀਪ ਜਗਾਏ ਸੀ।
ਅੱਜ ਉਸ ਪਿਤਾ ਦੀ ਨੇਕੀ ਨੂੰ
ਅੱਜ ਉਸ ਪਿਤਾ ਦੀ ਨੇਕੀ ਨੂੰ
ਤੁਸੀਂ ਭੁੱਲਿਓ ਜਬਾਨੀ ਪੜ ਕੇ ਨਾ
ਉਹ ਤਾਂ ਕੰਡਿਆ ਤੇ ਸੁੱਤਾ ਸੀ ਮੇਰੀ ਕੌਮ ਨੂੰ ਕੰਡਾ ਰੜਕੇ ਨਾ ਮੁਖਵਾਕ ਕਲਗੀਆਂ ਵਾਲੇ ਦਾ
ਤੇ ਮਸੂਮਾਂ ਦੀ ਜਦ ਰਾਖੀ ਕਰਨੀ ਪੈਂਦੀ ਏ।
ਮਜ਼ਲੂਮਾਂ ਅਤੇ ਮਸੂਮਾਂ ਦੀ ਜਦ ਰਾਖੀ ਕਰਨੀ ਪੈਂਦੀ ਏ।
ਹਰ ਮੁਸ਼ਕਲ ਦੇ ਹੁੰਦਿਆਂ ਵੀ ਹਰ ਔਕੜ ਜਰਨੀ ਪੈਂਦੀ ਏ।
ਹਰ ਮੁਸ਼ਕਲ ਦੇ ਹੁੰਦਿਆਂ ਵੀ ਹਰ ਔਕੜ ਜਰਨੀ ਪੈਂਦੀ ਏ।
ਮੇਰਾ ਸੱਚਾ ਸਿੱਖ
ਮਹਾਰਮੀਆਂ, ਮੇਰਾ ਸੱਚਾ ਸਿੱਖ ਮਹਾਰਮੀਆਂ,
ਬੇਦੋਸ਼ਾਂ ਦੇ ਸਿਰ ਕੜਕੇ ਨਾ
ਉਹ ਤਾਂ ਕੰਡਿਆਂ ਤੇ ਸੁੱਤਾ ਸੀ, ਮੇਰੀ ਕੌਮ ਨੂੰ ਕੰਡਾ ਰੜਕੇ ਨਾ
ਮੁੱਖ ਵਾਕ ਕਲਗੀਆਂ ਵਾਲੇ ਦਾ।
ਸਨਮਾਨਯੋਗ ਸਾਧ ਸੰਗਤ ਜੀ, ਵੱਡ ਭਾਗੇ ਹਾਂ ਰਹਿਰਾਸ ਸਾਹਿਬ ਜੀ ਦੇ ਪਾਵਨ ਬਾਣੀਆਂ ਦੇ ਜਾਪ ਸਰਵਣ ਕਰਨ ਉਪਰੰਤ ਗੁਰੂ ਕੀ ਬਾਣੀ ਦਾ ਕੀਰਤਨ ਹੋਇਆ। ਹੁਣੇ ਹੁਣੇ ਸਤਿਕਾਰਯੋਗ ਬਾਬਾ ਜੀ ਮਹਾਂਪੁਰਖ ਬਾਬਾ ਹਰੀ ਸਿੰਘ ਜੀ ਰੰਧਾਵੇ ਵਾਲੇ ਆਪਾਂ ਨੂੰ ਚੱਲ ਰਹੀ ਲੜੀ ਵਾਰ ਪੰਚਮ ਗੁਰਦੇਵ ਸਤਿਗੁਰੂ ਅਰਜਨ ਦੇਵ ਮਹਾਰਾਜ ਅਤੇ ਉਹਨਾਂ ਦੇ ਸਿਦਕੀ ਗੁਰਸਿੱਖਾਂ ਦੀ ਗੁਰਪ੍ਰਤਾਪ ਸੂਰਜ ਦੇ ਪੰਨਿਆਂ ਤੋਂ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਦੀ ਰਚਿਤ ਕਥਾ ਸਰਵਣ ਕਰਵਾ ਰਹੇ ਸਨ। ਮਨ ਬਿਰਤੀ ਨੂੰ ਇਕਾਗਰ ਕੀਤਾ ਹੈ, ਗੁਰਦੇਵ ਦੇ ਚਰਣਾਂ ਵਿੱਚ ਮਸਤਕ ਝੁਕਾਉਂਦੇ ਰਸਨਾ ਪਵਿੱਤਰ ਕਰੀਏ। ਇੱਕ ਵਾਰ ਸਾਰੀ ਸੰਗਤ ਗੱਜ ਕੇ ਆਖੋ ਸਤਨਾਮ ਵਾਹਿਗੁਰੂ। ਸਨਮਾਨਯੋਗ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਨੂੰ ਇਹ ਭਲੀ ਪ੍ਰਕਾਰ ਇਸ ਗੱਲ ਦਾ ਪਤਾ ਹੈ ਕਿ ਪਿਛਲੇ ਕੁਝ ਦਿਨ, ਦੋ ਤਿੰਨ ਦਿਨ ਪ੍ਰੋਗਰਾਮ ਵਿੱਚ ਤਬਦੀਲੀ ਆ ਗਈ, ਕਿਉਂਕਿ ਚੱਲ ਰਹੀ ਗੁਰ ਇਤਿਹਾਸ ਦੀ ਕਥਾ ਜਿਨ੍ਹਾਂ ਦੀ ਸਮਾਪਤੀ ਹੋਈ, ਗੁਰੂ ਕੀ ਬਾਣੀ ਦੇ ਭੋਗ ਪਾਏ ਗਏ, ਵਿਚਾਰਾਂ ਵਿੱਚ ਥੋੜ੍ਹਾ ਜਿਹਾ ਪਰਿਵਰਤਨ ਆ ਗਿਆ। ਚੱਲ ਰਹੇ ਸਿੱਖ ਰਾਜ ਦੀ ਵਾਰਤਾ ਆਪਾਂ ਲੜੀ ਵਾਰ ਗੁਰੂ ਕੀ ਸੰਗਤ ਦੇ ਸਨਮੁਖ ਢਾਡੀ ਜਥਾ ਬਿਣੀ ਕਰਦਾ ਆ ਰਿਹਾ ਹੈ। ਵਿਚਾਰ ਕਰਦਿਆਂ ਆਪਣੇ ਦਿਮਾਗ ਦੇ ਵਿਚਾਰਾਂ ਨੂੰ ਉਸ ਲੜੀ ਨਾਲ ਜੋੜੀਏ ਜਿੱਥੋਂ ਸਮਾਂ ਸਮਾਪਤ ਹੋ ਗਿਆ ਸੀ, ਲੜੀ ਸਮਾਪਤ ਨਹੀਂ, ਇਤਿਹਾਸ ਸਮਾਪਤ ਨਹੀਂ ਸੀ ਹੋਇਆ, ਪਰਿਵਰਤਨ ਆ ਗਿਆ ਸੀ। ਮਹਾਰਾਣੀ ਜਿੰਦ ਕੌਰ ਚਨਾਰ ਦੇ ਕਿਲੇ ਵਿੱਚੋਂ ਰਾਤ ਦੇ ਵੇਲੇ ਗੋਲੀ ਦਾ ਭੇਸ ਧਾਰ ਕੇ ਗਾਗਰ ਚੁੱਕ ਕੇ ਕਿਲੇ ਦੇ ਦਰਵਾਜ਼ੇ ਅੱਗੇ ਖਲੋਤੇ ਦਰਬਾਰ ਨੂੰ ਭੁਲੇਖਾ ਪਾ ਕੇ, ਕਿਉਂਕਿ ਚਿਹਰੇ ਉੱਤੇ ਉਹਨਾਂ ਨੇ ਤਬਦੀਲੀ ਲਿਆਂਦੀ ਸੀ, ਗੰਗਾ ਦਰਿਆ ਦੇ ਕੰਢੇ ਉੱਤੇ ਬਾਹਰ ਆ ਗਈ। ਵੇਖਿਆ ਕਿਲੇ ਵਾਲੇ ਨੇ ਦਰਵਾਜ਼ਾ ਬੰਦ ਕਰ ਲਿਆ ਕਿ ਜਦੋਂ ਵਾਪਸ ਆਵੇਗੀ। ਗੋਲੀ ਪਾਣੀ ਲੈ ਕੇ ਆਉਂਦੀ ਸੀ ਰੋਜ਼ਾਨਾ, ਮਹਾਰਾਣੀ ਜਿੰਦ ਕੌਰ ਦਾ ਇਸ਼ਨਾਨ ਕਰਵਾਉਂਦੀ ਸੀ ਅਤੇ ਉਹਨੂੰ ਇਹ ਪਤਾ ਸੀ ਕਿ ਜਦੋਂ ਵਾਪਸ ਆਵੇਗੀ ਉਹਨੇ ਦਰਵਾਜ਼ਾ ਖੜਕਾਉਣਾ ਹੈ ਅਤੇ ਮੈਂ ਦਰਵਾਜ਼ਾ ਖੋਲ੍ਹ ਦਿਆਂਗਾ, ਅੰਦਰ ਆ ਜਾਏਗੀ। ਅਤੇ ਮਹਾਰਾਣੀ ਜਿੰਦ ਕੌਰ ਨੇ ਅੱਜ ਕਿਲੇ ਵਿੱਚੋਂ ਬਾਹਰ ਨਿਕਲਿਆ ਅਤੇ ਵਾਪਸ ਆਉਣਾ ਹੀ ਨਹੀਂ ਸੀ। ਜਿਹੜੀ ਗਾਗਰ ਗੋਲੀ ਭਰ ਕੇ ਜਲ ਲੈ ਕੇ ਵਾਪਸ ਆਉਂਦੀ, ਮਹਾਰਾਣੀ ਨੇ ਉਹ ਦਰਿਆ ਦੇ ਕਿਨਾਰੇ ਉੱਤੇ ਰੱਖ ਦਿੱਤੀ। ਦੱਸੇ ਮੁਤਾਬਕ ਸ਼ਾਮੋ ਗੋਲੀ ਦੇ ਮਹਾਰਾਣੀ ਜਿੰਦ ਕੌਰ ਨੇ ਇੱਕ ਛੋਟਾ ਜਿਹਾ ਕੱਖ ਸੁੱਟ ਕੇ ਵੇਖਿਆ ਦਰਿਆ 'ਚ, ਰਾਤ ਦਾ ਹਨੇਰਾ ਸੀ ਵੀ ਪਾਣੀ ਜਾਂਦਾ ਕਿੱਧਰ ਹੈ। ਜਦੋਂ ਪਤਾ ਲੱਗਾ ਪਾਣੀ ਚੜ੍ਹਦੇ ਨੂੰ ਜਾਂਦਾ ਅਤੇ ਆਉਂਦਾ ਲਹਿੰਦੇ ਵਾਲੇ ਪਾਸੇ, ਜਿਹੜੇ ਪਾਸੇ ਹਿੰਦੁਸਤਾਨ ਦੇ ਸੂਰਜ ਛਿਪਦਾ ਹੈ, ਇਹਨੂੰ ਉੱਤਰ ਦਿਸ਼ਾ ਆਖਿਆ ਜਾਂਦਾ ਹੈ, ਚੜ੍ਹਦੇ ਨੂੰ ਪੂਰਬ ਦਿਸ਼ਾ। ਉੱਤਰ ਵੱਲੋਂ ਪਾਣੀ ਪੂਰਬ ਵੱਲੇ ਜਾਂਦਾ ਸੀ। ਮਹਾਰਾਣੀ ਜਿੰਦ ਕੌਰ ਜਿੱਧਰੋਂ ਪਾਣੀ ਆਉਂਦਾ ਸੀ ਉੱਧਰ ਨੂੰ ਭੱਜ ਉੱਠੀ, ਪੂਰੇ ਜ਼ੋਰ ਨਾਲ ਰੇਤਲੀ ਜਗ੍ਹਾ ਜੁੱਤੀ ਲਾ ਦਿੱਤੀ। ਜਾਣਦੇ ਹੋ ਜਦੋਂ ਬੰਦਾ ਭੱਜਦਾ ਹੈ ਨਾ, ਉਹਦੇ ਪੈਰੀ ਪਾਇਆ ਹੋਇਆ ਜੋੜਾ ਉਹਨੂੰ ਅੜਿੱਚਣ ਪੈਦਾ ਕਰਦਾ, ਨੰਗੇ ਪੈਰੀ ਜ਼ਿਆਦਾ ਭੱਜਿਆ ਜਾਂਦਾ। ਮਹਾਰਾਣੀ ਜਿੰਦ ਕੌਰ ਨੰਗੇ ਪੈਰੀ ਦਰਿਆ ਦੇ ਕਿਨਾਰੇ ਕਿਨਾਰੇ ਰੇਤਲੀ ਜਗ੍ਹਾ ਉੱਤੇ ਪੂਰੇ ਜ਼ੋਰ ਨਾਲ ਪੰਜਾਬਣ ਜੱਟੀ ਭੱਜ ਕੇ, ਦਿਨ ਚੜ੍ਹ ਗਿਆ, ਰਾਤ ਦੇ ਵਕਤ ਭੱਜੀ ਆਉਂਦੀ ਨੂੰ ਖਲੋਤੀ ਨਹੀਂ, ਕਿਤੇ ਸਾਹ ਨਹੀਂ ਲਿਆ। ਵੇਖਿਆ ਚਾਰ ਚੁਫੇਰੇ, ਨਜ਼ਰ ਮਾਰੀ ਪਿੰਡ ਵਾਲਿਆਂ ਕੋਲੋਂ ਹੁਣ ਪੁੱਛਣਾ ਵੀ ਨਹੀਂ ਕਿ ਪਿੰਡ ਕਿਹੜਾ ਹੈ, ਪਰ ਉਹ ਮੰਦਰ ਦਿਸ ਪਿਆ। ਇਹ ਰਾਮਨਗਰ ਪਿੰਡ ਹੈ, ਗੋਰਖਪੁਰ, ਰਾਮਨਗਰ, ਲਖੀਮਪੁਰ ਖੀਰੀ, ਲਖਨਊ, ਇਹ ਇਲਾਕਾ ਸੀ। ਰਾਜਮਾਤਾ ਮਹਾਰਾਣੀ ਜਿੰਦ ਕੌਰ ਗੋਰਖਪੁਰ ਪਿੰਡ ਦੇ ਨੇੜੇ, ਰਾਮਨਗਰ ਪਿੰਡ ਦੇ ਨੇੜੇ, ਪਿੰਡੋਂ ਬਾਹਰ ਬਾਹਰ ਬਣੇ ਹੋਏ ਸ਼ਿਵਦਿਆਲਾ ਮੰਦਰ ਹੈ, ਉਹ ਦੱਸੀ ਹੋਈ ਨਿਸ਼ਾਨੀ ਦੇ ਮੁਤਾਬਕ ਰਾਮਨਗਰ ਦੇ ਮੰਦਰ ਦੇ ਦਰਵਾਜ਼ੇ ਅੱਗੇ ਜਾ ਖਲੋਤੀ। ਵੇਖਿਆ, ਨਜ਼ਰ ਮਾਰੀ, ਗੌਮਤਾ ਕਿਤੇ ਨਜ਼ਰ ਨਾ ਆਈ। ਇੱਕ ਬੜਾ ਵੱਡਾ ਬੋਰਡ ਹੈ, ਯੂਪੀ ਚ ਅਜੇ ਵੀ ਪੁਰਾਣੇ ਬੋਰਡ ਖਲੋਤੇ ਨੇ। ਉਸ ਬੋਰਡ ਦੇ ਥੱਲੇ ਥੜਾ ਹੈ, ਉਸ ਥੜੇ ਉੱਤੇ ਕੁਝ ਔਰਤਾਂ ਬੈਠੀਆਂ ਨੇ। ਮਹਾਰਾਣੀ ਜਿੰਦ ਕੌਰ ਥੜੇ ਉੱਤੇ ਜਾ ਬੈਠੀ। ਗੌਮਤਾ ਨੇ ਪੱਲਾ ਲਿਆ ਹੋਇਆ ਸੀ ਮੂੰਹ ਦੇ ਉੱਤੇ, ਬੇਪਛਾਣ ਹੋ ਕੇ ਬੈਠੀ ਸੀ। ਜਦੋਂ ਵੇਖਿਆ ਕਿ ਮੇਰੇ ਲਾਗੇ ਕੋਈ ਔਰਤ ਆਣ ਕੇ ਬੈਠੀ ਹੈ, ਚਿਹਰੇ ਤੋਂ ਪੱਲਾ ਹਟਾ ਕੇ ਵੇਖਿਆ ਤੇ ਪਹਿਚਾਣ ਗਈ। ਪਹਿਚਾਣ ਦੇ ਨਾਲ ਉੱਠ ਕੇ ਆਹਿਸਤਾ ਜਿਹਾ ਮਹਾਰਾਣੀ ਦੇ ਚਿਹਰੇ ਲਾਗੇ ਕੰਨ ਕਰਕੇ, ਕੰਨ ਦੇ ਨੇੜੇ ਜਾ ਕੇ ਗੌਮਤਾ ਨੇ ਬੜੇ ਸਹਿਜ ਸੁਭਾਅ ਨਾਲ ਆਖਿਆ, ਮਹਾਰਾਣੀ ਜੀ ਆ ਗਏ ਹੋ? ਜਦੋਂ ਪੁੱਛਿਆ, ਮਹਾਰਾਣੀ ਨੇ ਬੜੇ ਗੌਰ ਨਾਲ ਵੇਖਿਆ, ਆਵਾਜ਼ ਗੌਮਤਾ ਗੋਲੀ ਦੀ ਹੈ, ਪਰ ਇਸ ਔਰਤ ਦੀਆਂ ਤੇ ਲੰਮੀਆਂ ਲੰਮੀਆਂ ਜੜਾਵਾਂ ਨੇ। ਮਹਾਰਾਣੀ ਨੇ ਬੜੇ ਗੌਰ ਨਾਲ ਵੇਖ ਕੇ ਆਖਿਆ, ਗੌਮਤਾ ਆਹ ਹਾਲ, ਮੈਂ ਤਾਂ ਤੈਨੂੰ ਪਛਾਣਿਆ ਹੀ ਨਹੀਂ, ਕਿੰਨੇ ਸੋਹਣੇ ਤੇਰੇ ਸੁੰਦਰ ਕੇਸ ਸਨ, ਇਹ ਕਿਸ ਤਰ੍ਹਾਂ? ਗੌਮਤਾ ਨੇ ਆਖਿਆ, ਰਾਜ ਮਾਤਾ ਜੀ, ਤੁਹਾਡੇ ਆਉਣ ਦੇ, ਤੁਹਾਡਾ ਪ੍ਰਬੰਧ ਕਰਨ ਦੇ, ਇਹ ਸਭ ਕੁਝ ਮੈਨੂੰ ਕਰਨਾ ਪਿਆ। ਮੈਂ ਬੋਰਡ ਦੀਆਂ ਕਰੂੰਬਲਾਂ ਤੋੜ ਕੇ, ਉਹਨਾਂ ਕਰੂੰਬਲਾਂ ਵਿੱਚੋਂ ਨਿਕਲਦਾ ਹੋਇਆ ਦੁੱਧ ਮੈਂ ਉਹਨਾਂ ਨਾਲ ਆਪਣੇ ਇਹਨਾਂ ਸੋਹਣੇ ਸੁੰਦਰ ਵਾਲਾਂ ਨੂੰ ਜੜਾਵਾਂ ਬਣਾ ਲਿਆ, ਤਾਂ ਕਿ ਪਤਾ ਲੱਗੇ ਕਿ ਇਹ ਕੋਈ ਫਕੀਰ ਨਹੀਂ ਹੈ। ਮਹਾਰਾਣੀ ਜਿੰਦ ਕੌਰ ਕੋਲ ਬੈਠੇ ਨੇ ਤੇ ਗੌਮਤਾ ਦੇ ਚਿਹਰੇ ਵੱਲ ਵੇਖ ਕੇ ਕਹਿਣ ਲੱਗੇ, ਗੌਮਤਾ ਮੈਂ ਭੱਜ ਕੇ ਆਈ ਹਾਂ, ਸਫ਼ਰ ਪੈਦਲ ਕੀਤਾ ਹੈ, ਇੱਥੋਂ ਹੁਣ ਚਨਾਰ ਦਾ ਕਿਲ੍ਹਾ ਜਿੰਨੀ ਦੂਰ ਹੈ, ਇਹ ਸਫ਼ਰ ਬੜਾ ਮੁਸ਼ਕਲ ਦਾ ਸੀ, ਅਤੇ ਗੰਗਾ ਦੇ ਕੰਢੇ ਕੰਢੇ ਭੱਜੀ ਹੈ, ਭੱਜੀ ਵੀ ਰੇਤਲੀ ਜਗ੍ਹਾ ਵਿੱਚ, ਉੱਥੇ ਰੇਤਲੀ ਜਗ੍ਹਾ 'ਤੇ ਜਿੱਥੇ ਪੱਸਰ ਜ਼ਮੀਨ ਹੈ, ਬਹੁਤੀ ਰੇਤਾ ਹੋਵੇ, ਭੱਜਣਾ ਬੜਾ ਮੁਸ਼ਕਲ ਹੈ। ਗੌਮਤਾ ਮੈਂ ਭੱਜ ਕੇ ਆਈ ਹਾਂ, ਜਿਹੜਾ ਜਦੋਂ ਦੌਰਾਨ ਇਹ ਸਫ਼ਰ ਕਿਲ੍ਹੇ ਵਿੱਚੋਂ ਬਾਹਰ ਨਿਕਲਣਾ ਹੈ, ਰੱਥ ਖਲੋਤੇ, ਬੱਗੀਆਂ ਖਲੋਤੀਆਂ ਨੇ, ਜੇ ਉਹ ਨਹੀਂ ਤਾਂ ਡੋਲੇ ਵਿੱਚ ਬਹਿ ਜਾਣਾ ਹੈ, ਡੋਲਾ ਚਾਰ ਕਹਾਰਾਂ ਨੇ ਮੋਢੇ ਉੱਤੇ ਚੁੱਕ ਲੈਣਾ, ਇੱਕ ਪੈਰ ਵੀ ਨਹੀਂ ਤੁਰ ਕੇ ਸਫ਼ਰ ਤੈਅ ਕੀਤਾ। ਮੈਨੂੰ ਕੁਝ ਥਕਾਵਟ ਹੋ ਗਈ ਹੈ ਅਤੇ ਨਾਲ ਹੀ ਭੁੱਖ ਲੱਗੀ ਹੈ, ਗੌਮਤਾ ਲਿਆ ਮੇਰੇ ਕੁਝ ਖਾਣ ਦਾ ਪ੍ਰਬੰਧ ਕੀਤਾ ਹੀ। ਗੌਮਤਾ ਮਹਾਰਾਣੀ ਜਿੰਦ ਕੌਰ ਦੇ ਮੋਢੇ ਨਾਲ ਲੱਗ ਕੇ ਆਹਿਸਤਾ ਜਾਂ ਸਹਿ ਸੁਭਾ ਕਹਿਣ ਲੱਗੀ, ਮਹਾਰਾਣੀ ਜੀ, ਇਸ ਮੰਦਰ ਦੇ ਪੁਜਾਰੀ ਕੋਲੋਂ ਮੈਂ ਪਹਿਲਾਂ ਹਰ ਹਰ ਦੇ ਬਣੇ ਹੋਏ ਚੌਲ ਖਾ ਚੁੱਕੀ ਹਾਂ। ਰਾਜ ਮਾਤਾ ਨੇ ਫਿਰ ਵੀ ਠੰਡਾ ਜਿਹਾ ਹੋਕਾ ਲੈ ਕੇ ਗੌਮਤਾ ਨੂੰ ਆਖਿਆ, ਗੌਮਤਾ ਮੇਰੇ ਖਾਣ ਦਾ ਕੋਈ ਪ੍ਰਬੰਧ ਕਰ, ਕੀ ਕਹਿ ਰਹੀ ਹੈ, ਗੱਲਾਂ ਕਰ ਰਹੀਆਂ ਨੇ ਦੋਵੇਂ, ਹੁਣ ਇੱਥੇ ਦੋਵੇਂ ਭੈਣਾਂ ਨੇ ਇੱਕ ਦੂਜੀ ਦੇ ਨਾਲ, ਇੱਥੇ ਮਹਾਰਾਣੀ ਤੇ ਗੋਲੀ ਦਾ ਤਾਂ ਸਵਾਲ ਹੀ ਪੈਦਾ ਨਹੀਂ ਰਹਿ ਗਿਆ, ਬਰਾਬਰ ਉੱਤੇ ਬੈਠੀਆਂ ਨੇ, ਤੇ ਮਹਾਰਾਣੀ ਜਿੰਦ ਕੌਰ ਗੌਮਤਾ ਨੂੰ ਕੀ ਕਹਿ ਰਹੀ ਹੈ, ਸੁਣੀਏ ਜਰਾ ਉਸ ਵੇਲੇ ਦਾ ਨਕਸ਼ਾ, ਵਲਟੋਏ ਦਾ ਢਾਡੀ ਜਥਾ ਹੈ ਇਉਂ ਕਹਿ ਰਿਹਾ।
ਲੱਗੀ
ਲੱਗੀ ਗੋਮਤਾਂ ਦੇ ਮੋਢੇ ਲੱਗ ਕੇ ਮਹਾਰਾਣੀ ਇਹਦਾ ਕਹਿਣ ਲੱਗੀ ਗੋਮਤਾਂ ਦੇ ਮੋਢੇ ਲੱਗ ਕੇ ਮਹਾਰਾਣੀ ਇਹਦਾ ਕਹਿਣ ਲੱਗੀ
ਲੱਗੀ ਹੋਈ ਪਿਆਰ ਦੇ ਆਂਸੂ ਲੈ ਕੇ ਮਹਾਰਾਣੀ ਜਿੰਦ ਕੌਰ ਨੇ ਆਖਿਆ ਗੌਮਤਾ ਮੈਨੂੰ ਥਕਾਵਟ ਬਹੁਤ ਹੋ ਗਈ ਹੈ ਗੌਮਤਾ ਨੇ ਆਖਿਆ ਮਹਾਰਾਣੀ ਜੀ ਮੈਂ ਇਸ ਮੰਦਰ ਦੇ ਪੁਜਾਰੀ ਕੋਲੋਂ ਹਰ ਹਰ ਦੇ ਬਣੇ ਹੋਏ ਚੌਲ ਉਹ ਲੈ ਕੇ ਮੰਗ ਕੇ ਖਾ ਚੁੱਕੀ ਆ ਮੈਂ ਹੁਣ ਕਿਵੇਂ ਜਾ ਕੇ ਉਹਨੂੰ ਆਖਾਂ ਮੈਨੂੰ ਹੋਰ ਦਿਓ ਜਾਓ ਤੁਸੀਂ ਮੰਗ ਕੇ ਲੈ ਆਓ ਜਦੋਂ ਗੌਮਤਾ ਨੇ ਆਖਿਆ ਨਾ ਮਹਾਰਾਣੀ ਜੀ ਮੰਦਰ ਦੇ ਪੁਜਾਰੀ ਕੋਲੋਂ ਤੁਸੀਂ ਮੰਗ ਕੇ ਲਿਆਓ ਚੌਲ ਖਾਣ ਵਾਸਤੇ ਮਹਾਰਾਣੀ ਜਿੰਦ ਕੌਰ ਨੇ ਆਖਿਆ ਹੁਣ ਮੈਂ ਮੰਗਾਂਗੀ ਉਸ ਮੰਦਰ ਦੇ ਪੁਜਾਰੀ ਕੋਲ ਜਾ ਕੇ ਕੀ ਕਹਾਂਗੀ ਮੈਨੂੰ ਖਾਣ ਵਾਸਤੇ ਚੌਲ ਦਿਓ ਰੋਟੀ ਦਿਓ ਆ ਹੱਥ ਜਿਨ੍ਹਾਂ ਹੱਥਾਂ ਨੇ ਉਹ ਬੁੱਕ ਭਰ ਕੇ ਹਜ਼ਾਰਾਂ ਤੇ ਲੱਖਾਂ ਗਰੀਬਾਂ ਦੀ ਝੋਲੀ ਵਿੱਚ ਹੀਰੇ ਜਵਾਹਰਾਤ ਇਉਂ ਕਰਕੇ ਪਾਏ ਹੋਣ ਕਿ ਇਹ ਹੱਥ ਇਹਨਾਂ ਮੰਦਰ ਦੇ ਪੁਜਾਰੀਆਂ ਕੋਲ ਜਾ ਕੇ ਇਉਂ ਫੈਲਾਵਾਂਗੀ ਹੁਣ ਮੈਨੂੰ ਮੰਗ ਕੇ ਖਾਣਾ ਪਵੇਗਾ ਕੀ ਕਹਿ ਰਹੀ ਹੈ ਪੰਜਾਬ ਦੀ ਮਹਾਰਾਣੀ ਜਿੰਦ ਕੌਰ ਇਉਂ
ਮੈਥੋਂ ਹੱਲਿਆ ਨਾ ਜਾਂਦਾ ਏ ਮੰਗਣੇ ਦਾ ਮੈਥੋਂ ਮੰਗਿਆ ਨਾ ਜਾਂਦਾ ਏ ਬੁਰਾ ਦੁੱਖ ਮੰਗਣੇ ਦਾ ਮੈਥੋਂ ਮੰਗਿਆ ਨਾ ਜਾਂਦਾ ਏ
ਮੈਂ ਮੰਗਾਂਗੀ ਹੁਣ ਮੈਨੂੰ ਮੰਗ ਮੰਗ ਕੇ ਪੇਟ ਭਰਨ ਵਾਸਤੇ ਖਾਣਾ ਪਵੇਗਾ ਮੰਗਣਾ ਪਵੇਗਾ ਗੌਮਤਾ ਮੈਨੂੰ ਤਾਂ ਮੰਗਣ ਦੀ ਜਾਂਚ ਵੀ ਨਹੀਂ ਤੇ ਹਰ ਬੰਦੇ ਨੂੰ ਮੰਗਣਾ ਵੀ ਨਹੀਂ ਜੇ ਆਉਂਦਾ ਮੰਗਣਾ ਵੀ ਇੱਕ ਆਰਟ ਹੈ ਤੇ ਜਿਹਨੇ ਗਰੀਬਾਂ ਦੀਆਂ ਝੋਲੀਆਂ ਭਰੀਆਂ ਹੋਣ ਉਹ ਜਾ ਕੇ ਮੰਗੇ ਗਰੀਬਾਂ ਕੋਲੋਂ ਬੜੀ ਪੁਰਾਣੀ ਕਥਾ ਆਉਂਦੀ ਹੈ ਸਤਯੁਗ ਦੇ ਵੇਲੇ ਦੀ ਕਿ ਰਾਜਾ ਬਾਲ ਹੋਇਆ ਬੜਾ ਦਾਨੀ ਸੀ ਇੰਦਰ ਨੂੰ ਖਤਰਾ ਪੈਦਾ ਹੋ ਗਿਆ ਉਹਨੇ ਰੱਬ ਨੂੰ ਆਖਿਆ ਕੁਝ ਕਰ ਰਾਜਾ ਬਲ ਮੇਰੇ ਤਖਤ ਨੂੰ ਖੋ ਲਵੇਗਾ ਇੰਨਾ ਦਾਨ ਕਰਦਾ ਹੈ ਦਾਨੀ ਹੈ ਰੱਬ ਨੇ ਇੰਦਰ ਦੀ ਮੰਨੀ ਇੱਕ 52 ਉਂਗਲਾਂ ਵਾਲਾ ਬਾਹਮਣ ਬਣ ਕੇ ਬਲ ਦੇ ਦਰਵਾਜ਼ੇ ਅੱਗੇ ਆ ਗਿਆ ਕਹਿੰਦਾ ਮੈਂ 2.5 ਕਰਮਾਂ ਧਰਤੀ ਲੈਣੀ ਆ ਤੇਰੇ ਦਰਵਾਜ਼ੇ ਅੱਗੇ ਕੁੱਲੀ ਪਾ ਕੇ ਬਹਿ ਕੇ ਤਪੱਸਿਆ ਕਰਾਂਗਾ ਰਾਜਾ ਬਲ ਨੇ ਆਖਿਆ ਪੰਡਿਤ ਜੀ ਤੁਸੀਂ ਆਪਣੀ ਇਸ ਰਿਆਸਤ ਵਿੱਚੋਂ 2.5 ਕਰਮਾਂ ਧਰਤੀ ਮਿਲ ਲਓ ਫਰੀ ਦੇਵਾਂਗਾ ਤੁਹਾਨੂੰ ਮੁਫਤ ਰਾਜਾ ਬਲ ਨੇ ਜਦੋਂ ਆਖਿਆ ਨਾ ਸਾਰੀ ਇਹ ਧਰਤੀ ਵਿੱਚੋਂ ਜਿੰਨੀਆਂ ਤੁਸੀਂ 2.5 ਕਰਮਾਂ ਲੈਣੀਆਂ ਲੈ ਲਓ ਰੱਬ ਨੇ 2 ਕਰਮਾਂ ਵਿੱਚੋਂ ਦੀ ਸਾਰੀ ਰਿਆਸਤ ਮਿਣ ਲਈ ਰੱਬ ਕਹਿੰਦਾ ਅੱਧੀ ਕਰਮ ਬਾਕੀ ਹੈ ਬਲ ਨੇ ਸਮਝਿਆ ਮੈਨੂੰ ਛਲਿਆ ਗਿਆ ਇਹ ਛਲਾਵਾ ਹੈ ਰੱਬ ਆਪ ਆਇਆ ਇਹ ਬਾਹਮਣ ਨਹੀਂ 52 ਉਂਗਲਾਂ ਵਾਲਾ ਰਾਜਾ ਬਲ ਨੇ ਆਖਿਆ ਮੇਰਾ ਸਰੀਰ ਹਾਜ਼ਰ ਹੈ ਰੱਬ ਨੇ ਆਖਿਆ ਲੰਮਾ ਪੈ ਜਾ ਜ਼ਮੀਨ ਉੱਤੇ ਜਦੋਂ ਪੈ ਗਿਆ ਉਹਦੀ ਪਿੱਠ ਉੱਤੇ ਪੈਰ ਰੱਖਿਆ ਉਹਨੂੰ ਜ਼ਮੀਨ ਦੇ ਥੱਲੇ ਲੈ ਗਿਆ ਹੇਠਲੇ ਪਤਾਲ ਵਿੱਚ ਗੁਰੂ ਕੀ ਬਾਣੀ ਦਾ ਫੈਸਲਾ ਹੈ ਕਰੋ ਅਢਾਈ ਧਰਤੀ ਮੰਗੀ 52 ਰੂਪ ਬਹਾਨ ਹੈ ਗੁਰੂ ਕੀ ਬਾਣੀ ਦੇ ਜਿਹੜੀ ਗੱਲ ਗੁਰੂ ਕੀ ਬਾਣੀ ਵਿੱਚ ਆ ਜਾਏ ਉਹ ਬਿਲਕੁਲ ਸੱਚੀ ਜੇ ਸਤਿਗੁਰੂ ਮਹਾਰਾਜ ਜੀ ਨੇ ਜੋ ਵੀ ਗੁਰੂ ਕੀ ਬਾਣੀ ਚ ਉਦਾਹਰਣਾ ਦੇ ਕੇ ਸਾਨੂੰ ਦਰਸਾਇਆ ਗਿਆਨ ਦਿੱਤਾ ਹੈ ਉਹ ਸੱਚੀਆਂ ਨੇ 52 ਉਂਗਲਾਂ ਵਾਲੇ ਬਾਹਮਣ ਬਣ ਕੇ ਰੱਬ ਨੇ 2.5 ਕਰਮਾਂ ਰਾਜਾ ਬਲ ਕੋਲੋਂ ਧਰਤੀ ਮੰਗੀ ਤੇ ਜਦੋਂ ਤੁਰ ਲੱਗਾ ਨਾ ਰਾਜਾ ਬਲ ਨੇ ਪੈਰ ਫੜ ਲਿਆ ਕਹਿੰਦਾ ਉਹ ਗੱਲ ਕੀਤੀ ਨਾ ਮੰਗਤਿਆਂ ਵਾਲੀ ਖੈਰ ਲਈ ਤੁਰਦੇ ਬਣੇ ਤੂੰ ਕਿਹਾ ਸੀ ਤੇਰੇ ਦਰਵਾਜ਼ੇ ਅੱਗੇ ਕੁੱਲੀ ਪਾ ਕੇ ਬੈਠਾਂਗਾ ਇੱਥੇ ਬਹਿਣਾ ਪਵੇਗਾ ਕਹਿੰਦੇ ਨੇ ਰੱਬ ਅਜੇ ਵੀ ਰਾਜਾ ਬਲ ਦੇ ਦਰਵਾਜ਼ੇ ਅੱਗੇ ਬੈਠਾ ਪਹਿਰਾ ਦਿੰਦਾ ਹੈ। ਢਾਈ ਕਰਮਾ ਧਰਤੀ ਤੇ ਮੰਗੀ ਸੀ ਨਾ, ਮੰਗਤਾ ਬਣ ਕੇ ਆਇਆ ਤੇ ਮੰਗਤੇ ਦੀ ਕੋਈ ਹੈਸੀਅਤ ਨਹੀਂ ਹੁੰਦੀ, ਕੋਈ ਵੈਲਿਊ ਨਹੀਂ ਹੁੰਦੀ। ਮਾਲਕ ਦਾ ਫਰਜ਼ ਹੈ, ਮਾਲਕ ਦਾ ਕੰਮ ਹੈ, ਉਹਦੇ ਦਿਲ ਦੀ ਖੁਸ਼ੀ ਹੈ ਮੰਗਤੇ ਨੂੰ ਖੈਰ ਪਾਵੇ ਜਾਂ ਨਾ ਖੈਰ ਪਾਵੇ। ਗੌਮਤਾ ਕੀ ਇਹਨਾਂ ਲੋਕਾਂ ਕੋਲੋਂ ਜਿਨ੍ਹਾਂ ਲੋਕਾਂ ਨੂੰ ਮੈਂ ਇਹੋ ਦਾਨ ਦੇ ਕੇ ਝੋਲੀਆਂ ਭਰ ਚੁੱਕੀਆਂ, ਉਹਨਾਂ ਦੀਆਂ ਗਰੀਬੀ ਤੇ ਕੰਗਾਲੀ ਦੀਆਂ ਸਦਾ ਦੀ ਪੁਸ਼ਤਾਂ ਖਤਮ ਕਰ ਦਿੱਤੀਆਂ, ਉਹ ਅਮੀਰ ਲੋਕ ਬਣ ਗਏ ਨੇ, ਕੀ ਉਹਨਾਂ ਲੋਕਾਂ ਕੋਲੋਂ ਮੈਂ ਮੰਗ ਮੰਗ ਕੇ ਰੋਟੀ ਖਾਵਾਂਗੀ? ਮੈਥੋਂ ਮੰਗਿਆ ਨਹੀਂ ਜਾਵਾਂ। ਕੀ ਕਹਿ ਰਹੀ ਹੈ ਰਾਜ ਮਾਤਾ ਸੁਣੀਏ।
ਦਰ ਦਰਿਆ ਲਿਖ ਜਗਾਵਾਂਗੀ, ਸੱਚ ਦੱਸ ਭੈਣੇ ਮੇਰੀਏ, ਕੀ ਮੈਂ ਮੰਗ ਮੰਗ ਖਾਵਾਂਗੀ? ਸੱਚ ਦੱਸ ਭੈਣੇ ਮੇਰੀਏ, ਕੀ ਮੈਂ ਮੰਗ ਮੰਗ ਖਾਵਾਂਗੀ?
ਗੌਮਤਾ ਮੈਨੂੰ ਇਹ ਸੱਚ ਦੱਸ ਕਿ ਹੁਣ ਮੈਨੂੰ ਜ਼ਿੰਦਗੀ ਦੇ ਨਿਰਵਾਹ ਵਾਸਤੇ ਮੰਗਣਾ ਪਵੇਗਾ, ਮੈਥੋਂ ਨਹੀਂ ਮੰਗਿਆ ਜਾਣਾ? ਗੌਮਤਾ ਉੱਠੀ, ਮੰਦਰ ਦੇ ਪੁਜਾਰੀ ਕੋਲ ਗਈ, ਜਾ ਕੇ ਕਹਿਣ ਲੱਗੀ, ਬਾਬਾ ਜੀ ਜੋ ਪਹਿਲਾਂ ਛਾਂਦਾ ਤੁਸਾਂ ਮੈਨੂੰ ਦਿੱਤਾ, ਵਰਤਾਰਾ ਦਿੱਤਾ ਹੈ, ਜਿੰਨਾ ਹਿੱਸੇ ਆਉਂਦਾ ਸੀ ਉਹ ਮੈਂ ਖਾ ਲਿਆ, ਪਰ ਮੈਨੂੰ ਭੁੱਖ ਲੱਗੀ ਹੈ, ਭੁੱਖ ਮਿੱਟੀ ਨਹੀਂ ਮੇਰੀ, ਆਪਣੇ ਵਾਸਤੇ ਮੰਗਣਾ ਸੀ ਨਾ। ਮੰਦਰ ਦਾ ਪੁਜਾਰੀ ਬੁੜਬੁੜਾਉਂਦੇ ਬੁੱਲਾਂ 'ਚੋਂ ਉੱਠਿਆ, ਉਹਨੇ ਵੇਖਿਆ ਜਿਸ ਬਰਤਨ ਵਿੱਚ, ਜਿਸ ਪਤੀਲੇ ਵਿੱਚ ਉਹਨੇ ਹਰ ਹਰ ਦੇ ਚੌਲ ਬਣਾਏ ਸੀ ਉਹ ਖਾਲੀ ਹੈ। ਖੈਰ ਫਿਰ ਵੀ ਇਹ ਔਰਤ ਕਹਿੰਦੀ ਹੈ ਮੇਰੀ ਭੁੱਖ ਨਹੀਂ ਮਿੱਟੀ, ਮੈਨੂੰ ਹੋਰ ਕੁਝ ਖਾਣ ਨੂੰ ਦਿਓ। ਉੱਠਿਆ ਉਹਨੇ ਕੜਛੀ ਨਾਲ ਖਰੋਚ ਕੇ ਸੜੇ ਹਣ ਚੌਲਾਂ ਦੀ ਉਸ ਬਰਤਨ ਨਾਲ ਲੱਗੀ ਹੋਈ ਸੀ। ਅਸੀਂ ਅਕਸਰ ਪੰਜਾਬ ਦੇ ਪਿੰਡਾਂ ਵਿੱਚ ਪੇਂਡੂ ਬੋਲੀ 'ਚ ਉਹਨੂੰ ਕਹਿੰਦੇ ਘਰੋੜੀ, ਉਹ ਸੜੇ ਹਣ ਲਾਹ ਕੇ ਕੇਲੇ ਦਾ ਪੱਤਾ ਤੋੜਿਆ, ਦੋ ਕੜਛੀਆਂ ਪਾਈਆਂ, ਉਸ ਪੱਤੇ ਉੱਤੇ ਰੱਖ ਦਿੱਤੀਆਂ, ਗੌਮਤਾ ਦੇ ਹੱਥ ਉੱਤੇ ਰੱਖ ਦਿੱਤੀ। ਗੌਮਤਾ ਨੇ ਉਹ ਹੀ ਕੇਲੇ ਦੇ ਪੱਤਰ ਉੱਤੇ ਪਾਏ ਹੋਏ ਚੌਲ, ਸੜੇ ਹਣ ਚੌਲਾਂ ਦੀ, ਉਹ ਵੀ ਅਸਲੀ ਨਹੀਂ ਸਨ, ਮਹਾਰਾਣੀ ਜਿੰਦ ਕੌਰ ਦੇ ਅੱਗੇ ਲਿਆ ਕੇ ਰੱਖੇ। ਮਹਾਰਾਣੀ ਜਿੰਦ ਕੌਰ ਨੇ ਵੇਖ ਕੇ ਆਖਿਆ, ਗੌਮਤਾ ਗੁਰੂ ਕੀ ਬਾਣੀ ਦੀਆਂ ਕੁਝ ਪੰਕਤੀਆਂ ਨੇ ਉਹ ਇਉਂ ਲੱਗਦਾ ਹੈ ਸੱਚੇ ਪਾਤਸ਼ਾਹ ਨੇ ਮੇਰੇ ਵਾਸਤੇ ਹੀ ਉਚਾਰਨ ਕੀਤੀਆਂ। ਕਬਹੂ ਖਾਂਡ ਕੀ ਹੋਣਾ ਭਾਵੈ, ਕਬਹੂ ਘਰ ਘਰ ਚੂਕ ਮੰਗਾਵੈ, ਕਦੇ ਮੈਨੂੰ ਸੋਨੇ ਦੇ ਚਾਂਦੀ ਦੇ ਬਰਤਨਾਂ ਵਿੱਚ ਵੀ ਖਾਣਾ ਚੰਗਾ ਨਹੀਂ ਸੀ ਲੱਗਦਾ, ਪਰ ਅੱਜ ਤੇ ਅਕੇਲੇ ਦੇ ਪੱਤੇ ਉੱਤੇ ਪਏ ਹੋਏ ਸੜੇ ਚੌਲ ਵੀ ਮੈਨੂੰ ਸਵਾਦ ਲੱਗਦੇ ਹੈ, ਚੰਗੇ ਲੱਗਦੇ ਹੈ, ਕਿਉਂਕਿ ਮੈਂ ਆਪਣੇ ਪੇਟ ਦੀ ਭੁੱਖ ਬਜਾਉਣੀ। ਗੌਮਤਾ ਨੇ ਆਖਿਆ, ਰਾਜ ਮਾਤਾ ਜੀ ਤੁਹਾਡੀ ਚਨਾਰ ਦੇ ਕਿਲੇ ਵਿੱਚੋਂ ਨਿਕਲਣ ਵਾਲੀ ਗੱਲ ਜੰਗਲ ਦੀ ਅੱਗ ਵਾਂਗ ਚਾਰ ਚੁਫੇਰੇ ਫੈਲ ਚੁੱਕੀ ਹੋਵੇਗੀ, ਮਤਾ ਤੁਹਾਡੇ ਪਿੱਛੇ ਪੁਲਿਸ ਦੇ ਦਸਤੇ ਤੁਹਾਡੀ ਭਾਲ ਕਰਨ ਵਾਸਤੇ ਲੱਗ ਜਾਣ, ਛੇਤੀ ਖਾਓ ਚੌਲ, ਆਪਾਂ ਅਗਲੇ ਸਫ਼ਰ ਦੀ ਰਵਾਨਗੀ ਪਾਈਏ। ਗੌਮਤਾ ਨੇ ਜਲ ਲਿਆ ਕੇ ਦਿੱਤਾ, ਮਹਾਰਾਣੀ ਨੇ ਛਕਿਆ, ਰਾਹਤ ਮਹਿਸੂਸ ਹੋਈ, ਅਗਲੇ ਸਫ਼ਰ ਲਈ ਇਸ ਤੋਂ ਅੱਗੇ ਤੁਰ ਪਈਆਂ। ਤੁਰੀਆਂ ਜਾਂਦੀਆਂ ਨੇ, ਗੰਗਾ ਦਰਿਆ ਦਾ ਕੰਢਾ ਹੈ, ਹੁਣ ਜਿੱਧਰੋਂ ਪਾਣੀ ਆਉਂਦਾ ਸੀ ਉੱਧਰ ਨੂੰ ਜਾਣਾ ਸੀ। ਤੁਰੀਆਂ ਤੁਰੀਆਂ ਜਾਂਦੀਆਂ ਕੁਝ ਫਾਸਲੇ ਉੱਤੇ ਗਈਆਂ, ਇੱਕ ਸੰਤ ਮਹਾਂਪੁਰਖ ਜਿਹਨੇ ਲੰਮਾ ਚੋਲਾ ਪਾਇਆ ਹੋਇਆ, ਚਿੱਟੀ ਗੋਲ ਪੱਗ ਬੱਧੀ ਹੋਈ ਹੈ, ਇੱਕ ਹੱਥ ਵਿੱਚ ਕਰਮੰਡਲ ਹੈ, ਇੱਕ ਹੱਥ ਵਿੱਚ ਅਠੋਤਰੀ ਮਾਲਾ ਹੈ, ਮਾਲਾ ਫੇਰਦਾ ਮਣਕੇ ਤੇ ਮਣਕਾ ਠਾ ਮਣਕਾ ਮਾਰਦਾ, ਇਹ ਕਦੇ ਅੱਲਾ 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 ਕਹਿੰਦਾ ਹੈ, ਕਦੇ ਰਾਮ 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 ਕਹਿੰਦਾ ਹੈ, ਕਦੇ ਵਾਹਿਗੁਰੂ 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 ਕਹਿੰਦਾ ਹੈ। ਤਿੰਨਾਂ ਧਰਮਾਂ ਦਾ ਹੀ ਜਾਪ ਜਪਦਾ ਹੈ। ਇਹ ਇਹਨਾਂ ਦੇ ਨਾਲ ਨਾਲ ਤੁਰ ਪਿਆ। ਜਿੱਥੇ ਬਹਿੰਦੀਆਂ ਨੇ ਸਾਹ ਲੈਣ ਵਾਸਤੇ ਕੁਝ ਪਲ ਉੱਥੇ ਹੀ ਬਹਿ ਜਾਂਦਾ, ਦੂਰ ਹਟ ਕੇ ਜਰਾ ਬਹਿੰਦਾ, ਤੇ ਜੇ ਤੁਰ ਪੈਂਦੀਆਂ ਤੇ ਤੁਰ ਹੀ ਪੈਂਦਾ ਨਾਲ ਹੀ। ਪਰ ਇਹਦੀ ਨਜ਼ਰ ਜਿਹੜੀ ਹੈ ਉਹਦੇ ਵਿੱਚ ਫਰਕ ਹੈ। ਨਜ਼ਰ ਵਿੱਚ ਅਕਸਰ ਸਿਆਣੇ ਬੰਦੇ ਵੇਖ ਲੈਂਦੇ ਨੇ, ਨਜ਼ਰ ਤਿਰਛੀ ਗਈ ਅਦਾ ਬਣ ਗਈ, ਨਜ਼ਰ ਝੁਕਾ ਲਈ ਦੁਆ ਬਣ ਗਈ, ਨਜ਼ਰ ਉੱਪਰ ਗਈ ਨਜ਼ਰ ਫੇਰ ਲਈ ਕਜ਼ਾ ਬਣ ਗਈ, ਮੌਤ ਆ ਗਈ। ਨਜ਼ਰ ਇਹਦੀ ਸ਼ੱਕੀ ਸੀ, ਇਹ ਬੜੇ ਕੌਣ ਨਾਲ ਮਹਾਰਾਣੀ ਜਿੰਦ ਕੌਰ ਦੇ ਚਿਹਰੇ ਵੱਲੇ ਵੇਖਦਾ ਸੀ। ਪਹਿਚਾਣ ਇਸੇ ਕਰਕੇ ਨਹੀਂ ਸੀ ਆਉਂਦੀ ਕਿਉਂਕਿ ਤੁਰ ਲੱਗਿਆ, ਕਿਲੇ ਵਿੱਚੋਂ ਨਿਕਲ ਲੱਗਿਆ ਮਹਾਰਾਣੀ ਜਿੰਦ ਕੌਰ ਨੇ ਜਗਦੇ ਦੀਵੇ ਦੀ ਕਲਖ ਦੁਆਖੇ ਦੀ ਹੱਥਾਂ ਨੂੰ ਮਲ ਕੇ ਆਪਣੇ ਚਿਹਰੇ ਉੱਤੇ ਲਾ ਰਹੇ ਸੀ। ਇਸ ਲਈ ਚਿਹਰਾ ਬੇਪਛਾਣ ਹੈ। ਇਹ ਪੂਰੀ ਪਹਿਚਾਣ ਕਰਦਾ ਹੈ, ਵੇਖਦਾ ਤਿਰਛੀ ਨਜ਼ਰ ਨਾਲ। ਮਹਾਰਾਣੀ ਜਿੰਦ ਕੌਰ ਨੇ ਇਹਦੇ ਵੱਲੇ ਇੱਕ ਦੋ ਵਾਰ ਬੜੇ ਖੋਹ ਨਾਲ ਵੇਖਿਆ। ਵੇਖ ਕੇ ਕਹਿਣ ਲੱਗੀ, ਗੋਮਤਾ ਆਹ ਜਿਹੜਾ ਬਾਬਾ ਹੈ ਨਾ, ਮੈਨੂੰ ਇਹ ਸਾਧ ਨਜ਼ਰ ਨਹੀਂ ਆਉਂਦਾ। ਗੋਮਤਾ ਨੇ ਆਖਿਆ, ਕੌਣ ਹੈ? ਮਹਾਰਾਣੀ ਜਿੰਦ ਕੌਰ ਕਹਿਣ ਲੱਗੇ, ਮੈਨੂੰ ਇਉਂ ਲੱਗਦਾ ਹੈ ਜਿਵੇਂ ਸਾਧ ਦੇ ਚੋਲੇ ਵਿੱਚ ਲੁਕਿਆ ਹੋਇਆ ਸ਼ੈਤਾਨ ਹੈ, ਜਿਤਨਾ ਅੱਜ ਕੱਲ੍ਹ ਵੀ ਲੁਕੇ ਸ਼ੈਤਾਨ ਹੈ। ਆਹ ਕੋਈ ਭਨਿਆਰੇ ਬੈਠਾ ਹੈ, ਕੋਈ ਨੂਰ ਮਹਿਲ ਬੈਠਾ ਹੈ, ਕੋਈ ਸਰਸੇ ਬੈਠਾ ਹੈ, ਸ਼ੈਤਾਨ ਲੁਕੇ ਹੋਏ ਨੇ ਚੋਲਿਆਂ ਵਿੱਚ। ਇਸ ਤਰ੍ਹਾਂ ਦਾ ਹੀ ਇੱਕ ਉਹ ਸਾਧ ਸ਼ੈਤਾਨ ਸੀ। ਇਹ ਕਦੇ ਵਾਹਿਗੁਰੂ ਵਾਹਿਗੁਰੂ, ਕਦੇ ਅੱਲਾ ਅੱਲਾ, ਕਦੇ ਰਾਮ ਰਾਮ ਕਰਦਾ। ਗੋਮਤਾ ਨੇ ਆਖਿਆ, ਰਾਜ ਮਾਤਾ ਜੀ, ਆਪਾਂ ਇਹਦੀ ਪਹਿਚਾਣ ਹੀ ਕਰ ਲਈਏ। ਮਹਾਰਾਣੀ ਜਿੰਦ ਕੌਰ ਦੇ ਹੱਥ ਵਿੱਚ ਇੱਕ ਸੋਨੇ ਦੀ ਅੰਗੂਠੀ ਸੀ, ਜਿਹਨੂੰ ਅਸੀਂ ਆਮ ਪੇਂਡੂ ਬੋਲੀ 'ਚ ਛੱਲਾ ਵੀ ਕਹਿੰਦੇ ਨੇ। ਮਹਾਰਾਣੀ ਨੇ ਅੰਗੂਠੀ ਲਾਈ, ਥੋੜ੍ਹੀ ਦੂਰ ਹਟ ਕੇ ਗੰਗਾ ਦੇ ਕਿਨਾਰੇ ਤੋਂ ਬਹਿ ਗਈਆਂ। ਗੋਮਤਾ ਉਸ ਬਾਬੇ ਦੇ ਨੇੜੇ ਆਈ ਪਹਿਚਾਣ ਕਰਨ ਵਾਸਤੇ। ਗੋਮਤਾ ਨੇ ਆਖਿਆ, ਬਾਬਾ ਜੀ, ਆ ਦਰਿਆ ਦੇ ਕਿਨਾਰੇ ਉੱਤੇ ਤੁਰਿਆ ਆਉਂਦਿਆਂ ਦੌਰਾਨ ਇਹ ਸਫ਼ਰ ਸਾਨੂੰ ਆ ਕਿ ਅੰਗੂਠੀ ਮਿਲੀ ਹੈ, ਆ ਇੱਕ ਛੱਲਾ ਲੱਭਾ ਹੈ, ਇਹਦੀ ਪਹਿਚਾਣ ਕਰ ਸਕਦੇ ਹੋ ਕਿ ਇਹ ਸੋਨੇ ਦਾ ਹੈ ਕਿ ਪਿੱਤਲ ਦਾ ਹੈ? ਉਹਦੇ ਉੱਤੇ ਜਿਹੜਾ ਨਗ ਜੜਿਆ ਹੋਇਆ ਸੀ ਨਾ, ਉਸ ਨਗ ਦੇ ਚਫੇਰੇ ਪੰਜਾਬੀ ਸ਼ਬਦਾਂ 'ਚ ਲਿਖਿਆ ਹੋਇਆ ਸੀ, ਸ਼ੇਰੇ ਪੰਜਾਬ। ਇਹ ਵਿਸ਼ੇਸ਼ ਤੌਰ 'ਤੇ ਮਹਾਰਾਣੀ ਜਿੰਦ ਕੌਰ ਵਾਸਤੇ ਬਣਾਇਆ ਸੀ। ਉਹ ਸਾਧ ਨੇ ਜਦੋਂ ਅੰਗੂਠੀ ਆਪਣੇ ਹੱਥ ਵਿੱਚ ਰੱਖੀ ਨਾ, ਉਲਟਾ ਪਲਟਾ ਕੇ ਵੇਖਿਆ, ਬੜੇ ਗੌਰ ਨਾਲ ਵੇਖ ਕੇ ਮਹਾਰਾਣੀ ਜਿੰਦ ਕੌਰ ਦੇ ਚਿਹਰੇ ਵੱਲੇ ਵੇਖਦਾ। ਮਹਾਰਾਣੀ ਨੂੰ ਵੀ ਪਤਾ ਲੱਗ ਗਿਆ ਅਸਲ ਵਿੱਚ ਇਹ ਸਾਧ ਨਹੀਂ। ਜਦੋਂ ਉਹਨੇ ਬੜੇ ਗੌਰ ਨਾਲ ਵੇਖਿਆ ਨਾ, ਤੇ ਉਸ ਅੰਗੂਠੀ ਵੱਲੇ ਵੇਖਦਾ ਹੈ ਤੇ ਮਹਾਰਾਣੀ ਵੱਲੇ ਵੇਖਦਾ ਹੈ, ਤੇ ਪਤਾ ਲੱਗ ਗਿਆ ਇਹ ਸਾਧ ਨਹੀਂ। ਅਸਲ ਵਿੱਚ ਉਹ ਸਾਧ ਹੈ ਹੀ ਨਹੀਂ ਸੀ, ਉਹ ਸੀ CID ਦਾ ਸਿਪਾਹੀ, ਜੰਗਲ ਵਿੱਚ ਫਿਰਦਾ ਗੋਰਖਪੁਰ ਥਾਣੇ ਦਾ ਸਿਪਾਹੀ ਸੀ। ਮਹਾਰਾਣੀ ਜਿੰਦ ਕੌਰ ਦੀ ਭਾਲ ਵਿੱਚ ਪੁਲਿਸ ਫਿਰਦੀ ਸੀ ਭੇਸ ਬਦਲ ਕੇ, ਇਹ ਉਹਨਾਂ ਸਿਪਾਹੀਆਂ ਵਿੱਚੋਂ ਇੱਕ ਸੀ। ਗੋਮਤਾ ਨੇ ਆਖਿਆ, ਬਾਬਾ ਜੀ, ਇਹਦੀ ਪਹਿਚਾਣ ਕਰੋ ਕਿ ਅੰਗੂਠੀ ਅਸਲੀ ਹੈ ਕਿ ਨਕਲੀ ਹੈ। ਇੱਕ ਪੱਥਰ ਲਿਆ, ਗੰਗਾ ਦੇ ਕੰਢੇ ਉੱਤੇ ਵਗਦੇ ਪਾਣੀ ਵੱਲੇ ਪਿੱਠ ਕਰ ਲਈ ਤੇ ਦੂਜੇ ਪਾਸੇ ਲੱਤਾਂ ਨਮਕਾ ਕੇ ਬਹਿ ਗਿਆ। ਇੱਕ ਨਿੱਕਾ ਜਿਹਾ ਪੱਥਰ ਦਾ ਗੀਟਾ ਲੈ ਕੇ ਉਹਦੇ ਉੱਤੇ ਲਕੀਰ ਮਾਰ ਕੇ ਕਹਿਣ ਲੱਗਾ, ਦੇਵੀਓ, ਆਹ ਜਿਹੜੀ ਲਕੀਰ ਹੈ ਨਾ, ਇਹ ਹੈ ਪਿੱਤਲ ਦੀ, ਤੇ ਆਹ ਜਿਹੜੀ ਲਕੀਰ ਹੈ ਨਾ, ਇਹ ਹੈ ਸੋਨੇ ਦੀ। ਮੈਨੂੰ ਤਾਂ ਉਹ ਲੱਗਦਾ ਹੈ ਜਿਵੇਂ ਇਹ ਛੱਲਾ ਜਿਹੜਾ ਤੁਹਾਨੂੰ ਲੱਭਾ ਹੈ ਨਾ, ਇਹ ਬਿਲਕੁਲ ਪਿਓਰ ਸੋਨੇ ਦਾ ਹੈ। ਗੋਮਤਾ ਨੇ ਬੜੇ ਨੇੜੇ ਆ ਕੇ ਆਖਿਆ, ਬਾਬਾ ਜੀ, ਜੇ ਇਹ ਸੋਨੇ ਦਾ ਹੈ, ਮੈਂ ਤਾਂ ਵੇਖ ਲਿਆ, ਮੈਨੂੰ ਤਾਂ ਪਤਾ ਲੱਗ ਗਿਆ, ਮੇਰੀ ਨਾਲ ਦੀ ਨਹੀਂ ਵੇਖਿਆ। ਇਹਨੇ ਨੂੰ ਮਹਾਰਾਣੀ ਜਿੰਦ ਕੌਰ ਵੀ ਉੱਠ ਕੇ ਨੇੜੇ ਆ ਗਏ, ਬਾਬਾ ਜੀ ਦੁਬਾਰਾ ਵਿਖਾਓ, ਦੱਸੋ, ਅਸੀਂ ਇਹਨੂੰ ਵੇਚ ਕੇ ਪੈਸੇ ਵੱਟ ਲਵਾਂਗੀਆਂ, ਅਸੀਂ ਸਫ਼ਰ ਕਰਦੀਆਂ ਤੁਰੀਆਂ ਫਿਰਦੀਆਂ ਜੰਗਲ ਵਿੱਚੋਂ, ਕਿਸੇ ਸਾਧਨ ਨਾਲ ਆਪਣੇ ਮੰਜ਼ਲੇ ਮਕਸੂਦ ਤੇ ਪਹੁੰਚ ਜਾਵਾਂਗੀਆਂ। ਉਹ ਬਾਬੇ ਨੇ ਇਹ ਪਹਿਚਾਣ ਤੇ ਕਰ ਲਈ ਕਿ ਇਹ ਔਰਤ ਜਿੰਦਾ ਹੈ। ਉਹਨੂੰ ਯਕੀਨ ਹੋ ਗਿਆ ਉਹਦੇ ਛੱਲੇ ਤੋਂ, ਕਹਿੰਦਾ ਆਹ ਜਿਹੜੀ ਲਕੀਰ ਹੈ ਇਹ ਹੈ ਪਿੱਤਲ ਦੀ, ਤੇ ਆਹ ਜਿਹੜੀ ਲਕੀਰ, ਜਦੋਂ ਉਹਨੇ ਆਹ ਆਖਿਆ ਗੌਮਤਾ ਨੇ ਜਿਉਂ ਚੁੱਕਿਆ ਲੱਤਾਂ ਤੋਂ ਦਰਿਆ ਦੇ ਵਿੱਚ, ਹੇ
ਬੁਰੜੇ ਨੂੰ ਜਾ ਕੇ ਪਰਖਣ ਲੱਗਾ ਉਸ ਨੂੰ ਸਿਰ ਉੱਤੇ ਲਾ ਕੇ, ਪਰਖਣ ਲੱਗਾ ਉਸ ਨੂੰ ਸਿਰ ਉੱਤੇ ਲਾ ਕੇ, ਸਿਰ ਉੱਤੇ ਲਾ ਕੇ ਗੁੰਮ ਬੱਚੀ ਸ਼ੇਰ ਦੀ ਚੱਟ ਦਾ ਬਚਾ ਕੇ, ਗੁੰਮ ਬੱਚੀ ਸ਼ੇਰ ਦੀ ਚੱਟ ਦਾ ਬਚਾ ਕੇ, ਆਦੇ ਲੱਤਾਂ ਨੂੰ ਜਾ ਕੇ ਸੁੱਟਿਆਂ ਵਿੱਚ ਦਰੇ ਆਦੇ ਲੱਤਾਂ ਤੋਂ ਜਾ ਕੇ, ਸੁਣਾ ਕੇ ਰੁੜਦੇ ਜਾਂਦੇ ਪੁਰਸ਼ ਨੂੰ ਇਉਂ ਕਿਆ ਸੁਣਾ ਕੇ, ਪੁਰਸ਼ ਨੂੰ ਇਉਂ ਕਿਆ ਸੁਣਾ ਕੇ ਧੱਕੇ ਖਾ ਜਮ ਰਾਜ ਦੇ ਪਾਉ ਨਰਕੀ ਜਾ ਕੇ ਧੱਕੇ ਖਾ ਜਮ ਰਾਜ ਦੇ ਪਾਉ ਨਰਕੀ ਜਾ ਕੇ
ਉਸ ਸਾਧ ਨੂੰ ਨਕਲੀ ਸਾਧ ਸੀ ਧੱਕਾ ਮਾਰ ਕੇ ਪਾਣੀ ਚ ਸੁੱਟ ਦਿੱਤਾ ਉਹ ਪਾਣੀ ਦੇ ਡੁਬਕੀਆਂ ਖਾਂਦਾ ਥੱਲੇ ਚਲਾ ਗਿਆ ਗੰਗਾ ਬੜੀ ਜ਼ੋਰ ਦੀ ਵਗਦੀ ਹੈ ਗੌਮਤਾ ਕਹਿਣ ਲੱਗੀ ਮਹਾਰਾਣੀ ਜੀ ਆਓ ਛੇਤੀ ਭੱਜੀਏ ਚੱਲੀਏ ਇੱਥੋਂ ਇਹੋ ਜਿਹੇ ਮੋਏ ਮਰਦੂਦ ਮਰਦੇ ਨਹੀਂ ਹੁੰਦੇ ਸਗੋਂ ਮਾਰ ਕੇ ਮਰਿਆ ਕਰਦੇ ਹੈ ਉਹ ਸਾਧ ਇੱਕ ਵਾਰ ਤਾਂ ਪੂਰੇ ਜ਼ੋਰ ਨਾਲ ਡਿੱਗਾ ਪਾਣੀ ਦੇ ਵਿੱਚ ਤੇ ਡੁੱਬ ਗਿਆ ਜਦੋਂ ਥੋੜ੍ਹੀ ਜਿਹੀ ਆਤਮਾ ਨੂੰ ਰਾਹਤ ਮਿਲੀ ਨਾ ਕਹਿੰਦਾ ਰੱਬਾ ਮੈਨੂੰ ਬਚਾ ਲਾ ਮੈਨੂੰ ਪਤਾ ਇਹ ਮਹਾਰਾਣੀ ਜਿੰਦਾ ਹੈ ਜੰਗਲ ਦੇ ਖੂਨ ਖਾਰ ਜਾਨਵਰ ਇਹਨੂੰ ਖਾ ਜਾਣਗੇ ਮੈਂ ਨਹੀਂ ਫੜਾਉਂਦਾ ਪੁਲਿਸ ਕੋਲ ਨਹੀਂ ਗ੍ਰਿਫਤਾਰ ਕਰਵਾਉਂਦਾ ਉਹਨੂੰ ਪਰ ਮੇਰੀ ਜਾਨ ਬਚਾ ਲਾ ਗੱਲ ਕਰਦਿਆਂ ਕਰਦਿਆਂ ਕੁਝ ਪਾਣੀ ਦੀ ਛਲ ਦੇ ਨਾਲ ਉੱਪਰ ਆਇਆ ਜਦੋਂ ਉੱਤੇ ਆ ਗਿਆ ਨਾ ਹੋਰ ਰਾਹਤ ਮਿਲੀ ਕੰਨ ਝਾੜ ਕੇ ਕਹਿੰਦਾ ਕੋਈ ਗੱਲ ਨਹੀਂ ਹੁਣੇ ਬਾਹਰ ਨਿਕਲਾਂਗਾ ਪਾਣੀ ਚੋਂ ਇੱਥੇ ਹੀ ਹੋਣਗੀਆਂ ਦੂਰ ਨਹੀਂ ਪੁਲਿਸ ਲਿਆ ਕੇ ਗ੍ਰਿਫਤਾਰ ਕਰਵਾ ਦੇਵਾਂਗਾ ਇਨਾਮ ਤੇ ਮੈਨੂੰ ਮਿਲੇਗਾ ਨਾ ਡਿੱਗਦਾ ਢਹਿੰਦਾ ਡੁੱਬਦਾ ਸਾਹ ਲੈਂਦਾ ਰੁੜਦਾ ਖਿੜਦਾ ਇਹ ਕਿਨਾਰੇ ਲੱਗ ਗਿਆ ਤੇ ਨਿਕਲਿਆ ਪਾਣੀ ਚੋਂ ਗੋਰਖਪੁਰ ਥਾਣਾ ਸੀ ਪੁਲਿਸ ਦਾ ਥਾਣੇ ਚਲਾ ਗਿਆ ਤੇ ਹੈ ਪੁਲਿਸ ਦਾ ਆਦਮੀ ਸੀ ਥਾਣੇਦਾਰ ਨੇ ਵੇਖ ਕੇ ਆਖਿਆ ਕੀ ਬਣਿਆ ਹੋਇਆ ਕਹਿੰਦਾ ਬਣਨਾ ਕੀ ਹੈ ਜਿੰਦਾ ਮੈਨੂੰ ਪਾਣੀ ਚ ਧੱਕਾ ਦੇ ਕੇ ਆਪ ਜੰਗਲ ਵਿੱਚ ਭੱਜ ਕੇ ਲੁਕ ਗਈ ਆ ਇੱਥੇ ਨੇੜੇ ਹੀ ਹੈ ਦੂਰ ਨਹੀਂ ਚਨਾਰ ਦੇ ਕਿਲੇ ਚੋਂ ਫਰਾਰ ਹੋਈ ਪੰਜਾਬ ਦੀ ਰਾਜ ਮਾਤਾ ਮਹਾਰਾਣੀ ਜਿੰਦ ਕੌਰ ਇਸੇ ਜੰਗਲ ਵਿੱਚ ਹੈ ਉਸੇ ਵੇਲੇ ਘੋਰ ਚੜੇ ਪੁਲਿਸ ਵਾਲੇ ਨਾਲ ਇਹ ਪੁਲਿਸ ਥਾਣਾ ਲੈ ਕੇ ਆ ਗਿਆ ਪੁਲਿਸ ਲੈ ਕੇ ਆ ਗਿਆ ਪੁਲਿਸ ਵਾਲਿਆਂ ਨੂੰ ਦੱਸਦਾ ਹੈ ਇੱਥੇ ਮੈਨੂੰ ਧੱਕਾ ਮਾਰ ਕੇ ਸੁੱਟਿਆ ਐਨੂੰ ਭੱਜ ਕੇ ਗਈਆਂ ਹੋਣਗੀਆਂ ਜਦੋਂ ਪੁਲਿਸ ਦੀ ਆਵਾਜ਼ ਆਈ ਨਾ ਗੌਮਤਾ ਨੇ ਆਵਾਜ਼ ਪਹਿਚਾਣ ਕੇ ਆਖਿਆ ਮਹਾਰਾਣੀ ਜੀ ਮੈਂ ਤੁਹਾਨੂੰ ਆਖਿਆ ਸੀ ਇਹੋ ਜਿਹੇ ਮੋਏ ਮਰਦੂਦ ਮਰਿਆ ਨਹੀਂ ਕਰਦੇ ਮਾਰ ਕੇ ਮਰਦੇ ਨੇ ਆਵਾਜ਼ ਆ ਗਈ ਹੈ ਘੋੜ ਚੜੇ ਆ ਰਹੇ ਨੇ ਆਓ ਹੁਣ ਬਚੀਏ ਇਹਨੇ ਚਿਰਾਂ ਨੂੰ ਬਹੁਤ ਵੱਡੀ ਕਾਲੀ ਘਟਾ ਆਕਾਸ਼ ਤੇ ਛਾ ਗਈ ਨਾਲ ਹੀ ਹਨੇਰੀ ਆਈ ਝੱਖੜ ਚੱਲ ਪਿਆ ਬਾਰਿਸ਼ ਸ਼ੁਰੂ ਹੋ ਗਈ ਇਹ ਭੱਜ ਕੇ ਜੰਗਲ ਵਿੱਚ ਜਾ ਵੜੀਆਂ ਲੁਕਦੀਆਂ ਡਿੱਗਦੀਆਂ ਢਹਿੰਦੀਆਂ ਬਚਦੀਆਂ ਬਚਾਉਂਦੀਆਂ ਇੱਕ ਬਹੁਤ ਵੱਡਾ ਬੋਹੜ ਦਾ ਦਰਖਤ ਸੀ ਉਸ ਬੋਹੜ ਦੇ ਦਰਖਤ ਦੇ ਥੱਲੇ ਜੜ੍ਹਾਂ ਸੀ ਤੇ ਉਹਨਾਂ ਜੜ੍ਹਾਂ ਵਿੱਚ ਖੋਡਾਂ ਨੇ ਬੜੀਆਂ ਵੱਡੀਆਂ ਅਜਿਹਾ ਬੋਹੜ ਇੱਕ ਬਿਹਾਰ ਵਿੱਚ ਵੀ ਹੈ ਧੰਨਵਾਦ ਤੋਂ ਚੜ੍ਹਦੇ ਪਾਸੇ ਕਲਕੱਤਾ ਸਾਈਡ ਤੇ ਰਾਣੀਗੰਜ ਦੇ ਕੋਲ ਉਹ 20-25 ਕਿੱਲਿਆਂ ਵਿੱਚ ਹੈ ਉੱਥੇ ਬੋਰਡ ਲੱਗਾ ਹੋਇਆ ਹੈ ਇਸ ਬੋਰਡ ਦੀ ਕੋਈ ਅਸਲੀ ਜੜ ਅਸਲੀ ਇਹਦਾ ਮੁੱਢ ਦੱਸ ਦੇਵੇ ਕਿੰਨੇ ਲੱਖ ਰੁਪਈਆ ਉਹਨੂੰ ਇਨਾਮ ਮਿਲੇਗਾ ਬਹੁਤ ਵੱਡਾ ਜਿਹੜੇ ਜੰਗਲੀ ਬੋਰਡ ਨੇ ਬੋਰਡ ਆਪਣੀ ਜੜ ਛੱਡਦਾ ਜਾਂਦਾ ਹੈ ਉਹਨੂੰ ਅਸੀਂ ਆਮ ਪੇਂਡੂ ਬੋਲੀ ਚ ਕਹਿੰਦੇ ਬੋਰਡ ਦੀ ਦਾੜੀ ਉਹ ਵੀ ਜੜ੍ਹਾਂ ਵਰਗੀ ਹੁੰਦੀ ਹੈ ਇਸ ਬੋਰਡ ਦੀਆਂ ਤਾਣਾ ਦੇ ਨਾਲ ਉਹ ਨਿਕਲੀਆਂ ਹੋਈਆਂ ਜ਼ਮੀਨ ਵੱਲੇ ਵੱਧ ਰਹੀਆਂ ਉਹ ਜੜ੍ਹਾਂ ਬਹੁਤ ਵੱਡਾ ਖੋੜ ਬਚਨ ਦਾ ਇੱਕ ਸਾਧਨ ਸੀ ਉਹਦੇ ਵਿੱਚ ਲੁਕ ਕੇ ਬਹਿ ਗਈਆਂ ਹਨੇਰੀ ਝੱਖੜ ਬਾਰਿਸ਼ ਬੜੀ ਜ਼ੋਰ ਦੀ ਆ ਗਈ ਪੁਲਿਸ ਵਾਲੇ ਵੀ ਇਸ ਬੋਰਡ ਦਾ ਆਸਰਾ ਲੈ ਕੇ ਘੋੜ ਚੜੇ ਪੁਲਿਸ ਵਾਲੇ ਉਸ ਬੋਰਡ ਦੇ ਥੱਲੇ ਆਣ ਖਲੋਤੇ ਹੁਣ ਜਿੱਥੇ ਖਲੋਤੇ ਨੇ ਉੱਥੇ ਘੋੜੇ ਨੇ ਘੋੜਿਆਂ ਦੇ ਪੈਰਾਂ ਦੇ ਵਿੱਚ ਬੋਰਡ ਦੀਆਂ ਜੜ੍ਹਾਂ ਦੇ ਵਿੱਚ ਇਹ ਲੁਕੀਆਂ ਹੋਈਆਂ ਨੇ ਉਹ ਕਹਿੰਦਾ ਇਸ ਏਰੀਏ ਵਿੱਚ ਫਿਰਦੀਆਂ ਨੇ ਦੋ ਨੇ ਇੱਕ ਮਹਾਰਾਣੀ ਜਿੰਦਾ ਆ ਜਿਹੜਾ ਛੱਲਾ ਉਹਨੇ ਮੈਨੂੰ ਦਿੱਤਾ ਇਹ ਸ਼ੇਰੇ ਪੰਜਾਬ ਇਹਦੇ ਤੇ ਉੱਕਰਿਆ ਹੋਇਆ ਵੇਖੋ ਉਹ ਹੈ ਜਿੰਦਾ ਹੀ ਹੈ ਗੱਲਾਂ ਕਰਦੇ ਨੇ ਪੁਲਿਸ ਵਾਲੇ ਬਾਰਿਸ਼ ਰੁਕ ਲੈਣ ਦਿਓ ਹੁਣੇ ਲੱਭ ਲਵਾਂਗੇ ਕਿਤੇ ਦੂਰ ਨਹੀਂ ਜਾਣਗੀਆਂ ਅਜੇ ਇੰਨੀਆਂ ਇਹਨਾਂ ਗੱਲਾਂ ਕਰਦੇ ਵਿਚਾਰ ਕਰਦੇ ਹੀ ਹੈ ਇੰਨੇ ਚਿਰਾਂ ਨੂੰ ਹਨੇਰੀ ਲੰਘ ਗਈ ਬਾਰਿਸ਼ ਜ਼ੋਰ ਦੀ ਸੀ ਕੁਝ ਥੰਮ ਗਈ ਪੁਲਿਸ ਵਾਲੇ ਅੱਗੇ ਨਿਕਲ ਗਏ ਇਹ ਕੁਝ ਸਮੇਂ ਬਾਅਦ ਉਸ ਬੋਰਡ ਦੀਆਂ ਜੜ੍ਹਾਂ ਵਿੱਚੋਂ ਨਿਕਲੀਆਂ ਬੜੀ ਹਿੰਮਤ ਨਾਲ ਉੱਚੀ ਪਹਾੜੀ ਉੱਤੇ ਚੜ੍ਹ ਗਈਆਂ ਅੱਗੇ ਤਰਾਈ ਦਾ ਇਲਾਕਾ ਸੀ, ਪਹਾੜੀ ਨੀਵੀਂ ਸੀ, ਬਚਦੀਆਂ ਬਚਾਉਂਦੀਆਂ ਦੋਵੇਂ ਪਹਾੜੀ ਤੋਂ ਥੱਲੇ ਉਤਰ ਗਈਆਂ। ਹੁਣ ਇਸ ਗੱਲ ਦਾ ਤਾਂ ਯਕੀਨ ਹੋ ਗਿਆ ਕਿ ਇੱਕ ਹੋਰ ਸਵਾਰ ਇੱਧਰ ਨਹੀਂ ਆ ਸਕਦੇ ਕਿਉਂਕਿ ਅਸੀਂ ਪਹਾੜੀ ਚੜ ਗਈਆਂ। ਜਦੋਂ ਅਗਲੀ ਪਹਾੜੀ ਦਾ ਸਫ਼ਰ ਤੈਅ ਕਰਨ ਲੱਗੀਆਂ, ਥਕਾਵਟ ਹੈ, ਬਾਰਿਸ਼ ਹੋ ਰਹੀ ਹੈ, ਇੱਕ ਗੁਫਾ ਨਜ਼ਰ ਆਈ। ਗੌਮਤਾ ਨੇ ਆਖਿਆ, ਮਹਾਰਾਣੀ ਜੀ, ਇਉਂ ਲੱਗਦਾ ਜਿਵੇਂ ਕਿਸੇ ਸੰਤ ਮਹਾਂਪੁਰਖ ਦੀ ਗੁਫਾ ਹੈ, ਆਓ ਜਦ ਤੱਕ ਬਾਰਿਸ਼ ਪੈਂਦੀ ਹੈ ਉਹਨਾਂ ਚਿਰ ਤੱਕ ਇਸ ਗੁਫਾ ਵਿੱਚ ਬਹਿ ਕੇ ਆਪਾਂ ਵਕਤ ਗੁਜ਼ਾਰ ਲਈਏ। ਦੋਵੇਂ ਉਸ ਗੁਫਾ ਦੇ ਅੰਦਰ ਜਾ ਬੈਠੀਆਂ। ਇਉਂ ਮਹਿਸੂਸ ਹੋਇਆ ਉਸ ਗੁਫਾ ਦੇ ਅੰਦਰ ਇੱਕ ਧੂੰਆਂ ਲੱਗਾ ਹੋਇਆ, ਉਹਦੀ ਨਿੰਮੀ ਨਿੰਮੀ ਰੋਸ਼ਨੀ ਹੈ। ਉਸ ਰੋਸ਼ਨੀ ਦੇ ਵਿੱਚੋਂ ਦਿਸਦਾ ਇੱਕ ਪਾਸੇ ਕਿਸੇ ਸੰਤ ਮਹਾਂਪੁਰਖ ਦਾ ਆਸਣ ਲੱਗਾ ਹੋਇਆ, ਇਹ ਇੱਕ ਪਾਸੇ ਹੋ ਕੇ ਬਹਿ ਗਈਆਂ। ਮਹਾਰਾਣੀ ਜਿੰਦ ਕੌਰ ਨੂੰ ਥਕਾਵਟ ਤੇ ਬਾਰਿਸ਼ ਦੇ ਨਾਲ ਬੁਖਾਰ ਹੋ ਗਿਆ, ਹੁਣ ਢਿੱਡੋਂ ਭੁੱਖੀਆਂ। ਸਿਆਣੇ ਕਹਿੰਦੇ ਨੇ ਜਿਹੜਾ ਦੁਖੀ ਬੰਦਾ ਹੋਵੇ ਨਾ, ਉਹਦੇ ਕੋਲ ਬਹਿ ਕੇ ਉਹਦੇ ਦੁੱਖ ਦੀ ਗੱਲ ਕਰੋ ਤੇ ਇਉਂ ਮਹਿਸੂਸ ਹੁੰਦਾ ਉਹਦੇ ਦਿਲ ਉੱਤੋਂ ਦੁੱਖ ਕੁਝ ਹੌਲਾ ਹੋ ਰਿਹਾ, ਲਹਿ ਰਿਹਾ ਦੁੱਖ, ਉਹਦਾ ਦਿਲ ਕੁਝ ਹੌਲਾ ਹੋ ਰਿਹਾ। ਗੌਮਤਾ ਨੇ ਆਪਣੇ ਦਿਲ ਅੰਦਰ ਇਹ ਵਿਚਾਰ ਕਰਕੇ ਮਹਾਰਾਣੀ ਜਿੰਦ ਕੌਰ ਨਾਲ ਇੱਕ ਗੱਲ ਸ਼ੁਰੂ ਕੀਤੀ ਤੇ ਉਹ ਗੱਲ ਸੀ ਪਿਛੋਕੜ ਦੀ, ਵੀ ਕੀ ਕੁਝ ਸੀ ਤੇ ਅੱਜ ਕਿੱਥੇ ਬੈਠੀਆਂ ਹਨੇਰੀ ਗੁਫਾ ਦੇ ਵਿੱਚ। ਉਹ ਵੀ ਆਪਣੇ ਆਪ ਨੂੰ ਬਚਾਉਣ ਬਦਲੇ ਮਹਾਰਾਣੀ ਜਿੰਦ ਕੌਰ ਦੀ ਸੇਵਾ ਕਰਨ ਵਾਲੀ ਗੌਮਤਾ ਗੋਲੀ ਮਹਾਰਾਣੀ ਜਿੰਦ ਕੌਰ ਨੂੰ ਧਰਵਾਸਾ ਦੇ ਰਹੀ ਹੈ ਕਿ ਤੁਹਾਡਾ ਕਿੱਥੇ ਰਾਜ, ਕਿੱਥੇ ਭਾਗ, ਕਿੰਨੀ ਫੌਜ, ਕਿੰਨੇ ਨੌਕਰ, ਕੀ ਕੁਝ ਗੋਲੀਆਂ ਬੰਦੀਆਂ ਤੁਹਾਡੇ ਕੋਲ ਹਰ ਵੇਲੇ ਰਹਿਣ ਵਾਲੀਆਂ, ਅੱਜ ਹਨੇਰੀ ਗੁਫਾ ਵਿੱਚ ਪੰਜਾਬ ਦੀ ਰਾਜ ਮਾਤਾ ਮਹਾਰਾਣੀ ਜਿੰਦ ਕੌਰ ਬੈਠੀ ਹੈ। ਗੌਮਤਾ ਨੇ ਬੜੀ ਕਿਰਿਆਜ਼ਾਰੀ ਨਾਲ ਮਹਾਰਾਣੀ ਦਾ ਦੁੱਖ ਵੰਡਾਉਣ ਲਈ ਉਹਨਾਂ ਨਾਲ ਜੋ ਗੱਲ ਸ਼ੁਰੂ ਕੀਤੀ ਤੇ ਮਹਾਰਾਣੀ ਜਿੰਦ ਕੌਰ ਉਹਦੀ ਗੱਲ ਦਾ ਧਰਵਾਸ ਬਣ ਕੇ ਉਹਨੂੰ ਜੋ ਜਵਾਬ ਦੇ ਰਹੇ, ਦੋਵਾਂ ਦੇ ਸਵਾਲ ਜਵਾਬ ਨੇ ਸੁਣੀਏ। ਵਲਟੋਏ ਦਾ ਢਾਡੀ ਜਥਾ ਇਉਂ ਕਹਿ ਰਿਹਾ, ਢਲਦਾ ਪਿਆ ਪਰਛਾਵਾਂ ਬਨੇਰਿਆਂ ਦਾ ਹਾਲ ਕਿਸੇ ਨੇ ਉਦੋਂ ਕੋਈ ਸੋਚਿਆ ਨਾ, ਇੱਥੇ ਖਿਲਰੇ ਹੋਏ ਖਿਲਰਿਆਂ ਦਾ ਲਾਹੌਰ ਸ਼ਹਿਰ ਦੇ ਸ਼ਾਹੀ ਦਰਬਾਰ ਅੰਦਰ ਕਾਤ ਹੋ ਗਿਆ ਜਦੋਂ ਬਥੇਰਿਆਂ ਦਾ ਕਰਦੇ ਪੇਤੀਆਂ ਗੈਰਾਂ ਦਾ ਮੂੰਹ ਡਿੱਠਾ, ਕਰਦੇ ਚਾਨਣ ਵਿੱਚੋਂ ਹਨੇਰਿਆਂ ਦਾ ਕੜੀ ਹੈ ਮੁਸੀਬਤਾਂ ਦੀ ਆਈ, ਸੁਣ ਲੈਣੀ ਮਹਾਰਾਣੀਏ, ਕੜੀ ਹੈ ਮੁਸੀਬਤਾਂ ਦੀ ਆਈ,
ਸੁਣ ਲੈਣੀ ਭੈਣ ਮੇਰੀਏ, ਰੱਬ ਆਪੇ ਹੋਵੇਗਾ ਸਹਾਈ, ਸੁਣ ਲੈਣੀ ਭੈਣ ਮੇਰੀਏ, ਰੱਬ ਆਪੇ ਹੋਵੇਗਾ ਸਹਾਈ।
ਕਿੱਥੇ ਸ਼ਾਹੀ ਤਖਤ ਲਾਹੌਰ ਦਾ ਕਿੱਥੇ ਜੰਗਲ ਬੇਲੇ ਨਾਰੀਆਂ ਉਹ ਸ਼ਾਹੀ ਰੌਣਕਾਂ ਨਾ ਖੁਸ਼ੀਆਂ ਨਾ ਮੇਲੇ ਸੁਣ ਸੁਰਗੜੀ ਸਿਆਣੀਏ ਜਾਣ ਹੈ ਦੁੱਖਾਂ ਦੇ ਮੂੰਹ ਆਈ ਸੁਣ ਲੈਣੀ ਮਹਾਰਾਣੀਏ ਕੜੀ ਹੈ ਮੁਸੀਬਤਾਂ ਦੀ ਆਈ
ਨਦੀਆਂ ਦੇ ਵਿੱਚ ਟਿੱਬੇ ਦਖਾਲੇ ਫਲੀ ਕਰੇ ਅਸਗਾਰ ਕੀੜਾ ਥਾਪ ਤੇਰੇ ਪਾਤਸ਼ਾਹੀ ਲਸ਼ਕਰ ਕਰੇ ਸਵਾਰ ਲੱਗਦੀ ਨਾ ਕੋਈ ਦੇਰੀ ਏ ਇਹ ਤਾਂ ਹੱਥ ਉਹਦੇ ਵਡਿਆਈ ਸੁਣ ਲੈਣੀ ਭੈਣ ਮੇਰੀ ਏ ਰੱਬ ਆਪੇ ਹੋਵੇਗਾ ਸਹਾਈ
ਹੋ ਪੈਰ ਸੀ ਕੰਦਲਾ ਪੈਸੀ ਗੰਦਲਾ ਵਰਗੇ ਕੂਲੇ ਕੰਡਾ ਨਾ ਚੁਭ ਜਾਵੇ ਪੱਬਾਂ ਉੱਤੇ ਪਈਆਂ ਬੂਟੀਆਂ ਧਰਤੀ ਹਿਲ ਹਿਲ ਜਾਵੇ ਮਾਂ ਪੁੱਤ ਦੀ ਕਹਾਣੀ ਅੱਗ ਅੰਬਰਾਂ ਨੂੰ ਲਾਈ ਸੁਣ ਲੈਣੀ ਮਹਾਰਾਣੀਏ ਕੜੀ ਹੈ ਮੁਸੀਬਤਾਂ ਦੀ ਆਈ
ਇਹ ਉਸ ਮਾਲਕ ਦੀ ਲੀਲਾ ਕਰ ਲੈ ਵੱਡਾ ਜੇਰਾ ਜੇ ਮਿਲ ਗਿਆ ਦਲੀਪ ਲਾਡਲਾ ਅਹਿਸਾਨ ਭੁਲੂਣਾ ਤੇਰਾ ਜਿੰਦ ਦੁੱਖਾਂ ਵਿੱਚ ਘੇਰੀ ਹੱਥੋਂ ਵੱਧ ਵੈਰੀਆਂ ਸਤਾਈ ਸੁਣ ਲੈਣੀ ਭੈਣ ਮੇਰੀ ਰੱਬ ਆਪੇ ਹੋਵੇਗਾ ਸਹਾਈ
ਇੱਕ ਥਕਾਵਟ ਦੂਜੀ ਬਾਰਿਸ਼ ਤਾਂ ਚੜ ਗਿਆ ਰਾਣੀ ਕਿਹਦੇ ਕੋ ਸੁਣਾਈਏ ਜਾ ਕੇ ਦੁੱਖਾਂ ਭਰੀ ਕਹਾਣੀ ਪਈ ਦਿਲ ਨੂੰ ਵਰਾਨੀ ਕੱਟ ਹੈ ਦੁੱਖਾਂ ਦੀ ਸਿਰ ਸ਼ਾਈ ਸੁਣ ਲੈਣੀ ਮਹਾਰਾਣੀਏ ਕੜੀ ਹੈ ਮੁਸੀਬਤਾਂ ਦੀ ਆਈ
ਮੇਰੇ ਦਿਲ ਦੀ ਇੱਕੋ ਸੱਦਰ ਪੁੱਤਰ ਨੂੰ ਮਿਲ ਜਾਵਾ ਪੁੱਤਰ ਮਿਲ ਜਾਏ ਸਭ ਕੁਝ ਮਿਲ ਜਾਊ ਠੰਡ ਕਲੇ ਜੇ ਪਾਵਾਂ ਜਿੰਦ ਦੁੱਖਾਂ ਵਿੱਚ ਘੇਰੀਏ ਹੱਦੋਂ ਵੱਧ ਵੈਰੀਆਂ ਸਤਾਈ ਸੁਣ ਲੈਣੀ ਭੈਣ ਮੇਰੀਏ ਰੱਬ ਆਪੇ ਹੋਵੇਗਾ ਸਹਾਈ
ਸੁਣ ਲੈਣੀ ਮਹਾਰਾਣੀਏ ਕੜੀ ਹੈ ਮੁਸੀਬਤਾਂ ਦੀ ਆਈ
ਸੁਣ ਲੈਣੀ ਭੈਣ ਮੇਰੀਏ ਰੱਬ ਆਪੇ ਹੋਵੇਗਾ ਸਹਾਈ
ਇੱਕ ਦੂਜੀ ਨਾਲ ਦੁੱਖਾਂ ਦੀ ਸਾਂਝ ਪਾਉਂਦਿਆਂ ਸੁੱਖ ਦੀ ਗੱਲ ਕਰਦਿਆਂ ਪਿਛੋਕੜ ਵਿੱਚ ਜੋ ਬੀਤ ਚੁੱਕਾ ਸੀ ਉਸ ਦੀ ਦਾਸਤਾਨ ਇੱਕ ਦੂਜੀ ਨਾਲ ਗਿਰਿਆਜ਼ਾਰੀ ਵਿੱਚ ਯਾਦ ਕਰ ਰਹੀਆਂ ਨੇ ਇਹ ਗੱਲਾਂ ਕਰਦੀਆਂ ਨੇ ਜਾਂ ਗੁਫਾ ਦੇ ਦਰਵਾਜ਼ੇ ਅੱਗੇ ਇੱਕ ਸੰਤ ਮਹਾਂਪੁਰਖ ਆਣ ਖਲੋਤਾ ਇੱਕ ਸਾਧ ਕੋਲੋਂ ਤਾਂ ਛੁਟਕਾਰਾ ਪਾਇਆ ਉਹਨੂੰ ਗੰਗਾ ਨਦੀ ਵਿੱਚ ਸੁੱਟ ਕੇ ਜਿਹੜਾ ਇਹ ਸੰਤ ਖਲੋਤਾ ਇਹਦੇ ਪੈਰੀ ਲੱਕੜ ਦੀਆਂ ਖੜਾਵਾਂ ਪਊਏ ਉਹਨਾਂ ਨੂੰ ਕਹਿੰਦੇ ਪੰਜਾਬੀ ਬੋਲੀ 'ਚ ਇਹਦੇ ਹੱਥ ਵਿੱਚ ਲੋਹੇ ਦਾ ਚਿਮਟਾ ਦਰਵਾਜ਼ੇ ਅੱਗੇ ਖਲੋਤੇ ਇਸ ਮਹਾਂਪੁਰਖ ਨੇ ਬੜੀ ਉੱਚੀ ਆਵਾਜ਼ ਵਿੱਚ ਇੱਕ ਜੈਕਾਰਾ ਬੁਲਾਇਆ ਨਾਰਾ ਲਾਇਆ ਕਹਿੰਦਾ ਅਕਾਲ ਤੂੰ ਹੀ ਅਕਾਲ ਅਕਾਲ ਤੂੰ ਹੀ ਅਕਾਲ ਵਾਹਿਗੁਰੂ 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 ਦਾ ਸਿਮਰਨ ਦੀ ਜ਼ੁਬਾਨ ਤੇ ਚੱਲ ਗਏ ਅਸਲ ਵਿੱਚ ਇਹ ਗੁਫਾ ਦਾ ਮਾਲਕ ਸੀ ਤੇ ਇਹਨੂੰ ਇਉਂ ਮਹਿਸੂਸ ਹੋ ਰਿਹਾ ਸੀ ਇਹ ਗਿਆ ਸੀ ਕਿਸੇ ਦੂਜੇ ਪਿੰਡ ਕਿ ਮੇਰੀ ਗੈਰ ਮੌਜੂਦਗੀ ਵਿੱਚ ਬਾਰਿਸ਼ ਤੋਂ ਬਚਣ ਵਾਸਤੇ ਕੋਈ ਜੰਗਲੀ ਜਾਨਵਰ ਇਸ ਗੁਫਾ ਦੇ ਵਿੱਚ ਨਾ ਆਣ ਕੇ ਬੈਠਾ ਹੋਵੇ ਤੇ ਜੇ ਕੋਈ ਆਣ ਕੇ ਬੈਠਾ ਹੋਵੇਗਾ ਮੇਰੀ ਆਵਾਜ਼ ਸੁਣ ਕੇ ਉਹ ਬਾਹਰ ਨਿਕਲੇ ਜੇਗਾ ਕਿਉਂਕਿ ਇਹਦੇ ਨਾਲ ਅਕਸਰ ਇਹ ਭਾਣਾ ਵਾਪਰਦਾ ਰਹਿੰਦਾ ਹੋਵੇਗਾ ਇਹਦੇ ਹੱਥ ਵਿੱਚ ਲੋਹੇ ਦਾ ਚਿਮਟਾ ਹੈ ਇਹਨੇ ਖੜਕਾਇਆ ਬੜੇ ਜ਼ੋਰ ਨਾਲ ਅੰਦਰ ਬੈਠੀਆਂ ਅਕਾਲ ਤੂੰ ਹੀ ਅਕਾਲ ਅਕਾਲ ਤੂੰ ਹੀ ਅਕਾਲ ਦੀ ਆਵਾਜ਼ ਸੁਣੀ ਵਾਹਿਗੁਰੂ ਵਾਹਿਗੁਰੂ ਸ਼ਬਦ ਦੀ ਆਵਾਜ਼ ਸੁਣੀ ਸਹਿਮ ਗਈਆਂ ਇਹਨੇ ਕੁਝ ਪਲ ਉਡੀਕ ਕੀਤੀ ਕੋਈ ਅੰਦਰੋਂ ਬਾਹਰ ਨਾ ਨਿਕਲਿਆ ਇਹਨੂੰ ਯਕੀਨ ਹੋ ਗਿਆ ਕਿ ਕੋਈ ਜਾਨਵਰ ਅੰਦਰ ਨਹੀਂ ਇਹ ਗੁਫਾ ਦੇ ਅੰਦਰ ਆਇਆ ਜਿਹੜਾ ਧੂੰਆਂ ਲੱਗਾ ਹੋਇਆ ਸੀ ਨਾ ਗੁਫਾ ਦੇ ਅੰਦਰ ਇਹਨੇ ਉਹਦੇ ਵਿੱਚ ਚਿਮਟਾ ਮਾਰਿਆ, ਲੱਕੜਾਂ ਇਕੱਠੀਆਂ ਕੀਤੀਆਂ, ਅੱਗ ਬਲ ਪਈ। ਇਹ ਅੱਗ ਹਰ ਵੇਲੇ ਹੀ ਇਹਦੀ ਗੁਫਾ ਦੇ ਅੰਦਰ ਰਹਿੰਦੀ ਸੀ, ਇਸ ਦਾ ਹੀ ਇਹਨੂੰ ਆਸਰਾ ਸੀ। ਜਦੋਂ ਅੱਗ ਦੀ ਲਾਟ ਨਿਕਲੀ, ਚਾਨਣ ਹੋ ਗਿਆ, ਰੋਸ਼ਨੀ ਹੋਈ, ਇਹਨੇ ਵੇਖਿਆ ਦੋ ਔਰਤਾਂ ਬੈਠੀਆਂ ਨੇ ਆਪਣੇ ਆਸਣ ਨੂੰ ਧਿਆਨ ਬੈਠਾ। ਬੜੇ ਗੌਰ ਨਾਲ ਵੇਖ ਕੇ ਕਹਿਣ ਲੱਗਾ, ਦੇਵੀਓ ਕਿੱਥੋਂ ਆਈਆਂ ਜੇ? ਗੌਮਤਾ ਨੇ ਇਹਦੇ ਚਿਹਰੇ ਵੱਲੇ ਵੇਖਿਆ। ਮਹਾਰਾਣੀ ਜਿੰਦ ਕੌਰ ਨੇ ਬੜੀ ਹੈਰਾਨਗੀ ਨਾਲ ਵੇਖਿਆ, ਇਹ ਆਵਾਜ਼ ਕੁਝ ਜਾਣੀ ਪਹਿਚਾਣੀ ਹੈ। ਗੌਮਤਾ ਨੇ ਆਖਿਆ, ਬਾਬਾ ਜੀ, ਇਸ ਯੂਪੀ ਦੇ ਇਲਾਕੇ ਦੀਆਂ ਰਹਿਣ ਵਾਲੀਆਂ, ਇਸ ਇਲਾਕੇ ਦੀਆਂ, ਬਾਰਿਸ਼ ਆ ਗਈ ਸੀ, ਬਾਰਿਸ਼ ਤੋਂ ਬਚਣ ਵਾਸਤੇ ਅਸੀਂ ਇਸ ਗੁਫਾ ਵਿੱਚ ਆਣ ਬੈਠੀ ਹਾਂ, ਇਹ ਗੁਫਾ, ਇਹ ਆਸਣ ਤੁਹਾਡਾ ਹੈ? ਕਹਿਣ ਲੱਗਾ, ਹਾਂ, ਮੈਂ ਇੱਥੇ ਜ਼ਿੰਦਗੀ ਦਾ ਨਿਰਵਾਹ ਕਰ ਰਿਹਾ ਹਾਂ। ਗੌਮਤਾ ਨੇ ਆਖਿਆ, ਬਾਬਾ ਜੀ, ਅਸੀਂ ਪਹਾੜੀ ਚੜ੍ਹੀਆਂ, ਫਿਰ ਉਤਰੀਆਂ, ਭੱਜ ਕੇ ਆਈਆਂ, ਬਾਰਿਸ਼ ਤੋਂ ਡਰਦੀਆਂ, ਆ ਮੇਰੇ ਨਾਲ ਦੀ ਨੂੰ ਕੁਝ ਬੁਖਾਰ ਹੋ ਗਿਆ, ਥਕਾਵਟ ਹੈ, ਤੁਹਾਡੇ ਕੋਲ ਕੁਝ ਹੈ ਖਾਣ ਨੂੰ ਤਾਂ ਦਿਓ, ਜਿਹਦੇ ਨਾਲ ਬੁਖਾਰ ਵੀ ਉਤਰ ਜਾਏ, ਥਕਾਵਟ ਵੀ ਲੈ ਜਾਏ। ਅਸਲ ਵਿੱਚ ਇਹ ਸੰਤ ਮਹਾਂਪੁਰਖ ਸੀ, ਬੰਦਗੀ ਵਾਲਾ ਸੀ, ਜਿਹਨਾਂ ਸਾਸ ਗਰਾਸ ਨਾ ਵਿਸਰੈ, ਹਰ ਨਾਮਾ ਮਨ ਮੰਤ, ਧਨ ਸੇ ਸੇਈ ਨਾਨਕਾ, ਪੂਰਨ ਸੋਈ ਸੰਤ। ਇਹ ਪੂਰਨ ਸੰਤ ਸੀ, ਇਹ ਮਹਾਂਪੁਰਖ ਨੇ ਜਿਹੜਾ ਆਪਣੇ ਕੋਲ ਹਰ ਵਕਤ ਰੱਖਦਾ ਇੱਕ ਝੋਲਾ ਹੁੰਦਾ ਮਹਾਂਪੁਰਖਾਂ ਦਾ, ਉਹਨੂੰ ਗੁਥਲੀ ਵੀ ਕਿਹਾ ਜਾਂਦਾ। ਉਹਦੇ ਵਿੱਚੋਂ ਇੱਕ ਜੰਗਲੀ ਬੂਟੀ ਕੱਢੀ, ਇਸ ਮਹਾਂਪੁਰਖ ਨੂੰ ਪਤਾ ਸੀ, ਉਹਨੇ ਹੱਥਾਂ ਉੱਤੇ ਮਲ ਕੇ ਆਪਣੇ ਇਸ ਗੁਫਾ ਵਿੱਚ ਰੱਖਿਆ ਹੋਇਆ ਪਾਣੀ ਦਾ ਭਰਿਆ ਬਰਤਨ ਘੜਾ, ਉਹਦੇ ਵਿੱਚੋਂ ਇੱਕ ਬਾਟਾ ਪਾਣੀ ਦਾ ਭਰਿਆ, ਦੋਵਾਂ ਨੂੰ ਥੋੜ੍ਹੀ ਥੋੜ੍ਹੀ ਇਹ ਜੰਗਲੀ ਬੂਟੀ ਖੁਆਈ। ਜਦੋਂ ਖਾ ਕੇ ਉਹ ਤੋਂ ਜਲ ਛਕਿਆ, ਕੁਝ ਸਮੇਂ ਬਾਅਦ ਉਸ ਬੂਟੀ ਨੇ ਇਹਨਾਂ ਨੂੰ ਥਕਾਵਟ ਤੋਂ ਵੀ ਅਤੇ ਭੁੱਖ ਤੋਂ ਵੀ, ਦੋਵਾਂ ਤੋਂ ਰਹਿਤ ਕਰ ਦਿੱਤਾ। ਅਸਲ ਉਹ ਮਹਾਂਪੁਰਖ ਜਿਹੜੇ ਜੰਗਲਾਂ ਵਿੱਚ ਰਹਿੰਦੇ, ਬੰਦਗੀ ਵਾਲੇ, ਸਿਮਰਨ ਕਰਨ ਵਾਲੇ ਹੈ, ਉੱਥੇ ਹਰ ਵੇਲੇ ਲੰਗਰ ਤਾਂ ਚੱਲਦਾ ਹੀ ਨਹੀਂ, ਅਤੇ ਨਾ ਉਹਨਾਂ ਕੋਲ ਲੰਗਰ ਪ੍ਰਸ਼ਾਦੇ ਦੀ ਕੋਈ ਅਜਿਹੀ ਸਾਧਨ ਹੁੰਦੇ ਨੇ, ਨਾ ਕੋਈ ਲੋੜ ਹੀ ਸਮਝਦੇ। ਉਹ ਜੰਗਲੀ ਬੂਟੀ ਨੂੰ ਛੱਕ ਕੇ ਉੱਤੋਂ ਪਾਣੀ ਰੱਜ ਕੇ ਪੀ ਕੇ ਉਸੇ ਨਾਲ ਹੀ ਤ੍ਰਿਪਤ ਹੋ ਜਾਂਦੇ ਆ, ਭੁੱਖ ਵੀ ਮਿਟਦੀ ਹੈ, ਦੁੱਖ ਵੀ ਦੂਰ ਹੋ ਜਾਂਦਾ। ਇਹਨਾਂ ਦੋਵਾਂ ਦੀ ਭੁੱਖ ਵੀ ਮਿਟ ਗਈ, ਦੁੱਖ ਵੀ ਦੂਰ ਹੋ ਗਏ, ਰਾਹਤ ਮਿਲ ਗਈ ਦੁੱਖ ਤੋਂ। ਮਹਾਰਾਣੀ ਜਿੰਦ ਕੌਰ ਨੇ ਬੜੇ ਗੌਰ ਨਾਲ ਉਸ ਮਹਾਂਪੁਰਖ ਬਾਬੇ ਦੇ ਚਿਹਰੇ ਵੱਲੇ ਵੇਖਿਆ, ਇਹ ਚਿਹਰਾ ਜਾਣਿਆ ਪਹਿਚਾਣਿਆ ਲੱਗਦਾ ਹੈ, ਪਰ ਪਛਾਣ ਨਹੀਂ ਇਹ ਬਾਬਾ ਹੈ ਕੌਣ ਹੈ। ਗੌਮਤਾ ਨੂੰ ਪੁੱਛਿਆ, ਗੌਮਤਾ ਪੁੱਛ ਇਸ ਬਾਬੇ ਨੂੰ ਇਹ ਕੌਣ ਹੈ? ਇਉਂ ਲੱਗਦਾ ਜਿਵੇਂ ਬਾਬੇ ਨੂੰ ਆਪਾਂ ਅੱਗੇ ਜਾਣਦੇ ਹੋਈਏ। ਗੌਮਤਾ ਨੇ ਆਖਿਆ, ਬਾਬਾ ਜੀ, ਕਦੋਂ ਦੇ ਇਸ ਗੁਫਾ ਵਿੱਚ ਬੈਠੇ ਤਪੱਸਿਆ ਕਰਦੇ ਹੋ, ਕਿੰਨਾ ਕੁ ਚਿਰ ਹੋ ਗਿਆ ਹੈ? ਕਹਿਣ ਲੱਗਾ, ਦੇਵੀ, ਉਹ ਬਹੁਤਾ ਚਿਰ ਨਹੀਂ ਹੋਇਆ, ਚਿਰ ਤੇ ਥੋੜਾ ਹੀ ਹੋਇਆ। ਬਾਬਾ ਜੀ, ਸੰਤਾਂ ਦਾ ਲਿਬਾਸ ਕਿਵੇਂ ਧਾਰਨ ਕਰ ਲਿਆ, ਕਿਵੇਂ ਆਣ ਕੇ ਬੈਠੇ ਹੋ? ਤੁਹਾਡਾ ਚਿਹਰਾ, ਤੁਹਾਡੇ ਨਕਸ਼ ਨੁਹਾਰ, ਤੁਹਾਡੀ ਬੋਲੀ ਪੰਜਾਬੀਆਂ ਵਾਲੀ ਹੈ, ਮੈਨੂੰ ਇਉਂ ਲੱਗਦਾ ਤੁਸੀਂ ਪੰਜਾਬ ਤੋਂ ਆਏ ਹੋ। ਜਦੋਂ ਬਾਬੇ ਨੂੰ ਗੌਮਤਾ ਨੇ ਆਖਿਆ ਨਾ, ਤੁਹਾਡੀ ਬੋਲੀ, ਤੁਹਾਡਾ ਚਿਹਰਾ, ਤੁਹਾਡੇ ਨਕਸ਼ ਨੁਹਾਰ ਪੰਜਾਬੀਆਂ ਨਾਲ ਰਲਦੇ, ਪੰਜਾਬੀ ਨਕਸ਼ ਨੁਹਾਰ ਵਿੱਚ ਵੱਖਰੀ ਪਹਿਚਾਣ ਰੱਖਦੇ, ਉਹ ਦੁਨੀਆਂ ਦੇ ਕਿਸੇ ਵੀ ਖਿੱਤੇ ਵਿੱਚ ਚਲੇ ਜਾਣ ਔਰ ਛੁਪ ਨਹੀਂ ਸਕਦੇ। ਇਸ ਬਾਬੇ ਨੇ ਠੰਡਾ ਜਿਹਾ ਹੌਕਾ ਭਰ ਕੇ ਆਖਿਆ, ਹਾਂ, ਮੈਂ ਹਾਂ ਪੰਜਾਬੀ। ਗੌਮਤਾ ਨੇ ਫਿਰ ਪੁੱਛਿਆ, ਬਾਬਾ, ਜੇ ਪੰਜਾਬੀ ਹੋ ਤਾਂ ਕਿੱਥੋਂ ਦੇ ਰਹਿਣ ਵਾਲੇ ਹੋ? ਕਹਿੰਦਾ, ਤੁਹਾਨੂੰ ਕਿਵੇਂ ਪਤਾ ਹੈ? ਗੌਮਤਾ ਨੇ ਆਖਿਆ, ਬਾਬਾ, ਮੈਂ ਪੰਜਾਬ ਵਿੱਚ ਗਈ ਸਾਂ, ਇਸ ਇਲਾਕੇ ਦੀ ਰਹਿਣ ਵਾਲੀ ਹਾਂ, ਮੈਂ ਵੀ ਪੰਜਾਬ ਵਿੱਚ ਜਾ ਕੇ ਆਈ ਹਾਂ, ਮੈਂ ਉੱਥੇ ਪੰਜਾਬੀਆਂ ਦੇ ਦਰਸ਼ਨ ਕੀਤੇ ਨੇ। ਬਾਬਾ, ਕਿਹੜੇ ਪਿੰਡ ਦਾ ਰਹਿਣ ਵਾਲਾ ਹੈ? ਮਹਾਰਾਣੀ ਨੇ ਆਖਿਆ ਸੀ, ਪੁੱਛ ਇਹਨੂੰ ਕਿਹੜੇ ਪਿੰਡ ਦਾ ਰਹਿਣ ਵਾਲਾ ਹੈ। ਕਹਿੰਦਾ, ਦੇਵੀਓ, ਮੈਂ ਲਾਹੌਰ ਦੇ ਰਹਿਣ ਵਾਲਾ। ਜਦੋਂ ਲਾਹੌਰ ਆਖਿਆ ਨਾ, ਮਹਾਰਾਣੀ ਨੂੰ ਆਵਾਜ਼ ਤੇ ਜਾਣੀ ਪਹਿਚਾਣੀ ਲੱਗ ਰਹੀ ਸੀ, ਪਰ ਚਿਹਰੇ ਤੋਂ ਅਜੇ ਵੀ ਪਹਿਚਾਣ ਨਹੀਂ ਸਕੀ। ਗੌਮਤਾ ਨੂੰ ਪੁੱਛਿਆ, ਬਾਬਾ, ਲਾਹੌਰ ਦੇ ਰਹਿਣ ਵਾਲੇ ਹੋ? ਅਸਾਂ ਸੁਣਿਆ ਲਾਹੌਰ ਵਿੱਚ ਇੱਕ ਬੜਾ ਧਰਮੀ ਮਹਾਂਪੁਰਖ ਮਹਾਰਾਜਾ ਰਹਿੰਦਾ ਹੁੰਦਾ ਸੀ, ਉਹਦਾ ਰਾਜ ਸੀ। ਗੌਮਤਾ ਨੂੰ ਮਹਾਰਾਣੀ ਜਿੰਦ ਕੌਰ ਨੇ ਆਖਿਆ ਸੀ, ਪੁੱਛ ਇਹਨੂੰ, ਇਹ ਲਾਹੌਰ ਦਾ ਹੈ ਤੇ ਇਹ ਮਹਾਰਾਜੇ ਦੇ ਬਾਰੇ ਜਾਣਦਾ ਹੋਵੇਗਾ। ਗੌਮਤਾ ਨੇ ਜਦੋਂ ਇਹ ਸਵਾਲ ਕੀਤਾ ਕਿ ਉੱਥੇ ਇੱਕ ਧਰਮੀ ਮਹਾਰਾਜਾ ਲਾਹੌਰ ਵਿੱਚ ਰਾਜ ਕਰਦਾ ਹੁੰਦਾ ਸੀ, ਬਾਬਾ ਉਸ ਰਾਜੇ ਨੂੰ ਜਾਣਦੇ? ਜਦੋਂ ਇੰਨੀ ਗੱਲ ਆਖੀ, ਇਸ ਮਹਾਂਪੁਰਖ ਸੰਤ ਦੀ ਭੁੱਬ ਨਿਕਲ ਗਈ, ਧਾ ਮਾਰ ਕੇ ਰੋ ਪਿਆ, ਇਹਦੀਆਂ ਅੱਖਾਂ ਵਿੱਚ ਸ਼ਮ ਸ਼ਮ ਨੀਰ ਵਹਿ ਤੁਰਿਆ। ਕਹਿਣ ਲੱਗਾ, ਦੇਵੀਓ ਉਸ ਮਹਾਰਾਜੇ ਦੀ ਗੱਲ ਕਰਦੀ, ਮੈਂ ਤੇ ਉਹਦੀ ਹਜ਼ੂਰੀ ਵਿੱਚ, ਉਹਦੀ ਅਰਦਲ ਵਿੱਚ, ਉਹਦੇ ਰਾਜ ਮਹੱਲ ਵਿੱਚ, ਮਹੱਲ ਦੇ ਸਦਰ ਵਿੱਚ ਮੈਂ ਪਹਿਰੇਦਾਰ ਸੀ। ਜਦੋਂ ਇਸ ਬਾਬੇ ਨੇ ਇੰਨਾ ਕੁਝ ਮਹਾਰਾਣੀ ਜਿੰਦ ਕੌਰ ਦੇ ਸਾਹਮਣੇ ਕਹਿ ਦਿੱਤਾ ਕਿ ਮੈਂ ਪਹਿਰੇਦਾਰ ਸੀ, ਗੌਮਤਾ ਨੇ ਆਖਿਆ, ਬਾਬਾ ਫਿਰ ਉਸ ਮਹਾਰਾਜੇ ਦੀ ਕੋਈ ਗੱਲ ਤੇ ਜਾਣਦਾ ਹੋਵੇਗਾ। ਇਹਨੇ ਹੌਕਾ ਲਿਆ ਤੇ ਕੁਝ ਪਲ ਖਾਮੋਸ਼ ਹੋ ਗਿਆ। ਕਹਿੰਦਾ, ਮੈਂ ਤੇ ਜ਼ਿੰਦਗੀ ਦੀ ਦਾਸਤਾਂ ਵੀ ਦੱਸ ਸਕਦਾ ਹੈ, ਮੈਂ ਉਸ ਮਹਾਰਾਜੇ ਦੇ ਚਰਣਾਂ ਵਿੱਚ ਰਹਿ ਕੇ ਕਿੰਨੀ ਜ਼ਿੰਦਗੀ ਕੱਟੀ ਤੇ ਮੈਂ ਕਿਉਂ ਸਾਧ ਬਣ ਗਿਆ, ਸਾਧ ਬਣਨ ਦਾ ਮੇਰਾ ਕਾਰਨ ਕੀ ਹੈ। ਇਹ ਬੜੀ ਇੱਕ ਦੁੱਖਾਂ ਦੀ ਦਾਸਤਾਂ ਹੈ। ਆਪਾਂ ਕੱਲ੍ਹ ਦੇ ਦੀਵਾਨ ਵਿੱਚ ਇੱਥੋਂ ਹੀ ਆਪ ਗੁਰੂ ਕੀ ਸੰਗਤ ਨਾਲ ਵਿਚਾਰ ਸਾਂਝੇ ਕਰਾਂਗੇ। ਇੰਨਾ ਕੁਝ ਕਹਿ ਕੇ ਆਪ ਪਾਸੋਂ ਖਿਮਾ ਦੇ ਜਾਚ ਕਹਾਂ, ਹੋਈਆਂ ਭੁੱਲਾਂ ਗਲਤੀਆਂ ਦੀ ਮੁਆਫ਼ੀ, ਗੁਰੂ ਕੀ ਸੰਗਤ ਵੱਲੋਂ ਸਨਮਾਨ ਆਇਆ, ਮਾਇਆ ਦੇ ਰੂਪ ਵਿੱਚ ਸਤਿਗੁਰੂ ਚੜ੍ਹਦੀ ਕਲਾ ਕਰਨ, ਹਰ ਮੈਦਾਨ ਫਤਿਹ। ਆਓ ਆਨੰਦ ਸਾਹਿਬ ਜੀ ਦੀ ਪਾਵਨ ਬਾਣੀ ਦੀਆਂ 6 ਪੌੜੀਆਂ ਦੇ ਜਾਪ ਕਰੀਏ, ਉਪਰੰਤ ਅਰਦਾਸ ਹੋਵੇਗੀ। ਗੁਰੂ ਦੇਵ ਸਤਿਗੁਰੂ ਸੱਚੇ ਪਾਤਸ਼ਾਹ ਸੁੱਖ ਆਸਣ ਤੇ ਬਿਰਾਜਮਾਨ ਹੋਣਗੇ। ਸੰਗਤਾਂ ਨੇ ਖੁਸ਼ੀ ਪ੍ਰਾਪਤ ਕਰਦੇ ਗੁਰੂ ਕਾ ਲੰਗਰ ਛਕ ਕੇ ਆਪਣੇ ਘਰਾਂ ਨੂੰ ਜਾਣਾ ਹੈ। ਆਓ ਜੀ, 6 ਪੌੜੀਆਂ ਗੁਰੂ ਕੀ ਬਾਣੀ ਆਨੰਦ ਸਾਹਿਬ ਜੀ ਦੀ ਪਾਵਨ ਬਾਣੀ ਦੇ ਜਾਪ।
ਆਨੰਦ ਇੱਕ ਓਂਕਾਰ ਸਤਿਗੁਰ ਪ੍ਰਸਾਦ,
ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ, ਗੁਰਤਾ ਪਾਇਆ ਸਹਿਜ ਛੇਤੀ ਮਨ ਵਜੀਆਂ ਵਾਦਾਈਆਂ,
ਰਾਗ ਰਤਨ ਪਰਵਾਰ ਭਰੀਆਂ ਸ਼ਬਦ ਗਾਵਣ ਆਈਆਂ,
ਸਬਦੋ ਤਗਾਵੋ ਹਰੀ ਕੇਰਾ ਮਨ ਜਿਨੀ ਵਸਾਇਆ,
ਕਹੇ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ,
ਇਹ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲ,
ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਨਾ,
ਅੰਗੀਕਾਰੋ ਕਰੇ ਤੇਰਾ ਕਾਰਜ ਸਭ ਸਵਾਰਨਾ,
ਸਭਨਾ ਗੱਲਾਂ ਸਮਰੱਥ ਸਵਾਮੀ ਸੁਖ ਮਨੋ ਸਾਰੇ,
ਕਹੇ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲ,
ਸਾਚੇ ਸਹਿਬਾ ਕਿਆ ਨਹੀਂ ਕਰਦੇ ਰਹਿ,
ਕਰਤਾ ਤੇਰਾ ਸਭ ਕੁਛ ਹੈ ਜਿਸ ਦੇ ਸੋ ਪਾਵੇ,
ਸਦਾ ਸਬਦ ਸੁਲਾ ਤੇਰੀ ਨਾਮ ਮਨ ਸਾਮੈ,
ਨਾਮ ਜਿਨਕੇ ਮਨ ਵਸਿਆ ਵਾਜੇ ਸ਼ਬਦ ਕਨੇਰੇ,
ਕਹੇ ਨਾਨਕ ਸੱਚੇ ਸਹਿਬ ਕਿਆ ਨਹੀਂ ਕਰਦੇ ਰਹਿ, ਸਾਡਾ ਨਾਮ ਆਧਾਰੋ,
ਸੱਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗੁਮਾਈਆਂ,
ਕਰ ਸਾਤ ਸੁਖ ਮਨ ਆਏ ਵਸਿਆ ਜੇ ਇੱਛਾ ਸਭ ਪੁਜਾਈਆਂ,
ਸਦਾ ਕੁਰਬਾਨ ਕੀਤਾ ਗੁਰ ਵਿੱਚੋਂ ਜਿਸ ਦੀਆਂ ਇਹ ਵਡਿਆਈਆਂ,
ਕਹੇ ਨਾਨਕ ਸੁਣੋ ਸੰਤੋ ਸ਼ਬਦ ਕਰੋ ਪੀ, ਸਾਚਾ ਨਾਮ ਮੇਰਾ ਆਧਾਰੋ,
ਵਾਜੇ ਪੰਚ ਸ਼ਬਦ ਤਿਤਕਾਰ ਸਪਾਗੇ ਕਾਰ ਸਪਾਗੇ ਸ਼ਬਦ ਵਾਜੇ ਕਲਾ ਜਿਤ ਕਰ ਤਾਰਿਆ,
ਪੰਚ ਦੂਤ ਤੁਦਵਾਸੀ ਕੀਤੇ ਕਾਲ ਕੰਠ ਮਾਰਿਆ,
ਕਰਮ ਪਾਇਆ ਤੁਧ ਜਿਨ ਕੋ ਸੇ ਨਾਮ ਹਰ ਕੇ ਲਾਗੇ,
ਕਹੇ ਨਾਨਕ ਤੈ ਸੁਖ ਹੋਵਾ ਜਿਤ ਕਰ ਅਨਹਤ ਵਾਜੇ,
ਅਣਦ ਸੁਣੋ ਵਡ ਭਾਗਿਓ ਸਗਲ ਮਨੋਰਥ ਪੂਰੇ,
ਪਾਰ ਬ੍ਰਹਮ ਪ੍ਰਭ ਪਾਇਆ ਇਤਰੇ ਸਗਲ ਸੂਰੇ,
ਦੁਖ ਰੋਗ ਸੰਤਾਪ ਉਤਰੇ ਸੋਹਣੀ ਸੱਚੀ ਬਾਣੀ,
ਸਾਜਣ ਪੈ ਸਰਸੇ ਪੂਰੇ ਕੁਲ ਤੇ ਜਾਣੀ,
ਸੁਣਤ ਕਹਤੇ ਪਨੀਤ ਕਹਤੇ ਭਗਤ ਸਤਿਗੁਰ ਰਹਿਆ ਭਰਪੂਰੇ
ਪਵਨ
ਗੁਰੂ ਪਾਣੀ ਪਿਤਾ ਮਾਤਾ ਤਰਤ ਮਹਾਤ ਚੰਗਿਆਈਆਂ ਬੁਰਿਆਈਆਂ ਵਾਚੇ ਧਰਮ ਹਦੂਰ
ਆਪੋ ਆਪਣੀ
ਜਿੰਨੀ ਨਾਮ ਤਿਆਰਾ ਗੈ ਮੁਚਕਤ ਕਾਲ
ਨਾਨਕ ਦੇ ਮੁਖੀ ਨੇ ਖੇਤੀ ਸੁੱਖੀ ਨਾਲ ਬੋਲੋ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤਿਹ
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ ਫਤਿਹ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।